उम्मत के वैक्सीन बुकिंग पोर्टल पर जाएं और अपनी पहली और दूसरी अपॉइंटमेंट बुक करवाएं। ब्रैम्पटन की रिहायशी अपनी कम्युनिटी के जल्द बेहतर होने में हमारी मदद करें।
कनाडा में तैयार करदा ग्रीनिश नेचुरल हेल्थ के विटामिन और सप्लीमेंट्स न सिर्फ हेल्थ कनाडा से अप्रूव्ड है बल्कि हलाल और वीगन सर्टिफाइड भी है। ग्रीनिश नेचुरल हेल्थ के किसी भी प्रोडक्ट में दूसरी कंपनियों की तरह जानवरों से हासिल करता अज्जा इस्तेमाल नहीं किए जाते। मजीद मालूमात या ऑर्डर के लिए आज ही अपने करीबी फार्मेसी या www.greenish.com से रुजू कीजिए।
लाइन ऑफ क्रेडिट भी ले देंगे। 11 साल के तजुर्बेकार मॉर्गेज अलायंस ब्रोकर कैनी तालिवाल। लाइसेंस नंबर 10530। कॉल 9058122800 9058122800 और विजिट mortgagebuddies.ca।
कैनी तालिवाल
वो छाए पहने कैनी तालिवाल।
यार बड़ी भुख लगी है पर इस वेले खान नु की मिलेगा? सारा कुछ तो बंद है।
मिलेगा तू चलता सही
पर किथे?
ओ बाबा ढाबा ते जिथे मिलदा है पंजाब दा स्वाद पामे दिन होवे जा रात। तुहाडी मिडनाइट क्रेविंग दा इना कोल है हर जवाब। बाबा ढाबा एक कई लोकेशन तो सर्व करदे ने।
आज ही कॉल करो बाबा ढाबा वाले महावीर बाठोरा नु 905-793-3636
हाँ जी, एक पैराडिकल कंपनी ट्रैफिक टिकट मिल गई है ओंटारियो जा यूएसए दे विच। अपना ड्राइविंग अब्सट्रैक्ट जा सीवीओआर साफ सुथरा रखन ले जा स्मॉल क्लेम्स कोर्ट मैटर है तुसी किसे दे दावा करना है जा तुहाडे ते किसी ने दावा कर देता है जा तुहाडे विरुद्ध जजमेंट हो गई है जा तुहाडा किरायेदार तुहानू किराया नहीं दे रहा उस नु कढ़ना है जा सिटी बाय लॉ दी कोई उल्लंघना हो गई है ता अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नु फोन करो 9054519777 9054519777 चार मैली ड्राइव यूनिट 23 ब्रैम्पटन दे विच। इसे तो आड़ी ही भाषा विच लाइसेंस्ड पैराडिकल वालों सर्विसेज मुहैया कीतियां जांदियां हन।
ओ यार तेरी ये हैप्पी ते टेंशन फ्री जिंदगी दा राज की है?
सिमरन सैनी दी इंश्योरेंस पॉलिसी जेडी जिंदगी दे नाल भी ते जिंदगी दे बाद भी साथ निभाउंदी है।
डिसेबिलिटी ते क्रिटिकल इलनेस
टर्म इंश्योरेंस
सुपर वीजा
ट्रक ड्राइवर्स ले डिसेबिलिटी ते क्रिटिकल इलनेस दे चंगे प्लान लेके देंगे
ते बचा ले RESP।
आज ही संपर्क करो ऑल काइंड इंश्योरेंस तो सिमरन सैनी नु
416-994-7272
416-994-7272
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale
416213-1165
सबना मरना आया।
ए तलख हकीकत है,
ਪਰ ਸਭਨਾਂ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਇੰਦਰਜੀਤ ਸਿੰਘ ਵੱਲ ਨੂੰ 416-666-7656 ਤੇ ਕਾਲ ਕੀਤਾ ਜਾ ਸਕੇ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇੰਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1777। ਤਾਜ਼ੇ ਸਵਾਦ ਲਈ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ-ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ।
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਸਵੇਰ ਤੋਂ ਤੁਸੀਂ ਜੁੜ ਜਾਂਦੇ ਹੋ ਜੀ ਇਸ ਚੈਨਲ ਦੇ ਨਾਲ, ਅਤੇ ਜਿੰਨੀ ਦੇਰ ਤੱਕ ਸੂਰਜ ਨਹੀਂ ਛਿਪਦਾ ਉਨੀ ਦੇਰ ਤੱਕ ਤੁਸੀਂ ਜੁੜੇ ਰਹਿੰਦੇ ਹੋ। ਪਹਿਲਾਂ ਸੂਰਜ ਨੂੰ ਤੁਸੀਂ ਘਰੇ ਤੋੜਦੇ ਹੋ ਅਤੇ ਫਿਰ ਤੁਸੀਂ ਆਪ ਘਰੇ ਜਾ ਕੇ ਜਿਹੜੀ ਸਵਿੱਚ ਆ ਰੇਡੀਓ ਦੀ ਬੰਦ ਕਰਦੇ ਹੋ। ਤੁਹਾਡਾ ਧੰਨਵਾਦ ਜੀ ਬਹੁਤ ਬਹੁਤ। ਸਾਡੀ ਵਾਰੀ 3 ਤੋਂ ਲੈ ਕੇ 4 ਵਜੇ ਤੱਕ ਹੁੰਦੀ ਹੈ। ਅੱਜ ਦੇ ਪ੍ਰੋਗਰਾਮ 'ਚ ਕੁਛ ਗੱਲਾਂ ਕਰਨੀਆਂ ਨੇ ਤੁਹਾਡੀਆਂ ਜੀ। ਇੱਕ ਬਹੁਤ ਵੱਡੀ ਕਹਿੰਦੇ ਖਬਰ ਲੱਗੀ ਆ ਵੀ ਬਹੁਤ ਵੱਡਾ ਇੱਕ ਡਰੱਗ ਦਾ ਰੈਕੇਟ ਆ ਜਿਹੜਾ ਉਹਦਾ ਪਰਦਾਫਾਸ਼ ਕੀਤਾ ਪੁਲਿਸ ਨੇ, ਟੋਰਾਂਟੋ ਦੀ ਨੇ। 1000 ਕਿਲੋ ਕਹਿੰਦੇ ਡਰੱਗ ਆ ਜਿਹੜੀ ਉਹ ਫੜੀ ਆ ਜੀ, ਇੱਕ ਕੁਆਂਟਲ ਹੋ ਗਿਆ ਇਹ। 444 ਕਿਲੋ ਕੋਕੀਨ ਸੀ ਇਹਦੇ ਵਿੱਚ, 182 ਕਿਲੋ ਕ੍ਰਿਸਟਲ ਮੈਥ ਸੀ, 427 ਕਿਲੋ ਮੈਰੂਆਨਾ ਸੀ, 300 ਨਸ਼ੀਲੀਆਂ ਗੋਲੀਆਂ ਸੀ, ਅਤੇ ਕਹਿੰਦੇ $9,66,220 ਸੀ। 182 ਚਾਰਜਸ ਪੁਲਿਸ ਨੇ ਲਾਏ ਆ। ਕਾਫੀ ਸਾਰੇ ਬੰਦੇ ਫੜੇ ਆ ਜੀ ਜਿਨ੍ਹਾਂ ਦੇ ਨਾਮ ਆ ਮਗਰ ਗਰੇਵਾਲ, ਧਾਲੀਵਾਲ, ਬਰਾੜ, ਗਿੱਲ, ਭੁੱਲਰ, ਕਾਫੀ ਕੁਛ ਲੱਗਦਾ ਜੀ। ਵੈਸੇ ਇਸ ਖੇਤਰ 'ਚ ਵੀ ਕਹਿੰਦੇ ਮਲਟੀਕਲਚਰਲਿਜ਼ਮ ਆ, ਹੋਰ ਵੀ ਕਾਫੀ ਕਮਿਊਨਿਟੀਜ਼ ਦੇ ਨਾਂ ਹੈਗੇ ਨੇ। ਮੈਂ ਖਬਰ ਤਾਂ ਤੁਹਾਨੂੰ ਚਲੋ ਸੁਣਾਤੀ ਆ ਇਹ, ਪਰ ਇਹ ਖਬਰ ਦੀ ਡੂੰਘਿਆਈ ਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ। ਅਸਲ ਦੇ ਵਿੱਚ ਜਦੋਂ ਜਿਹੜੇ ਡਰੱਗ ਸਮਗਲਰ ਆ ਉਦੋਂ ਕੋਈ ਉਹ ਕਾਰਵਾਈ ਕਰਦੇ ਨੇ, ਉਦੋਂ ਵੀ ਸਾਡੀ ਕਮਿਊਨਿਟੀ ਦੇ ਵਿੱਚ ਡਿਸਕਸ਼ਨ ਹੁੰਦੀ ਆ। ਜਦੋਂ ਕੋਈ ਪੁਲਿਸ ਕਾਰਵਾਈ ਕਰਦੀ ਆ ਉਦੋਂ ਵੀ ਡਿਸਕਸ਼ਨ ਹੁੰਦੀ ਆ, ਗੱਲ ਚੱਲਦੀ ਆ ਵੀ ਡਰੱਗਸ ਬਹੁਤ ਨੇ, ਪੁਲਿਸ ਨਹੀਂ ਫੜਦੀ, ਕਾਰਵਾਈ ਨਹੀਂ ਹੁੰਦੀ, ਕਾਨੂੰਨ ਦੀਆਂ ਚੋਰ ਮੋਰੀਆਂ ਦਾ ਫਾਇਦਾ ਉਠਾ ਕੇ ਜਿਹੜੇ ਸਮਗਲਰ ਨੇ ਉਹ ਨਿਕਲ ਜਾਂਦੇ ਨੇ, ਇਹ ਜਿਹੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਬਾਰਡਰ 'ਤੇ ਕੋਈ ਨਾ ਕੋਈ ਟਰੱਕ ਫੜਿਆ ਜਾਂਦਾ, ਕੰਪਨੀ ਦਾ ਨਾਂ ਆ ਜਾਂਦਾ, ਪੁਲਿਸ ਵਾਲੇ ਖਬਰਾਂ ਦਿੰਦੇ ਨੇ ਲਓ ਜੀ ਅਸੀਂ ਜਿੱਥੇ ਤੋਂ ਟਰੱਕ ਚੱਲਿਆ ਸੀ ਅਸੀਂ ਉਹ ਕੈਮਰੇ ਦੇਖੇ ਜਿੱਥੇ ਜਿੱਥੇ ਖੜਿਆ, ਆਹ ਹੋਇਆ, ਉਹ ਹੋਇਆ, ਆਹ ਹੋਇਆ, ਕੋਈ 5 ਸਾਲ ਦੀ, ਕੋਈ 10 ਸਾਲ ਦੀ, ਕੋਈ 7 ਸਾਲ ਦੀ ਕੈਦ ਕੂਦ ਕੱਟ ਕੇ ਆ ਜਾਂਦੇ ਨੇ। ਜਿਹੜੇ ਮੈਂਟਲ ਹੈਲਥ ਵਾਲੇ ਨੇ ਉਹ ਆ ਕੇ ਬੋਲਦੇ ਨੇ ਬਈ ਦੇਖੋ ਬੱਚਿਆਂ ਨੂੰ ਆਪਣਾ ਇਹ ਸ਼ਿਕਾਰ ਬਣਾ ਲੈਂਦੇ ਨੇ, ਸਕੂਲਾਂ ਕਾਲਜਾਂ ਦੇ ਨੇੜੇ ਤੇੜੇ ਤੁਰੇ ਫਿਰਦੇ ਨੇ, ਪਲੇਗਰਾਊਂਡ ਦੇ ਵਿੱਚ ਤੁਰੇ ਫਿਰਦੇ ਨੇ, ਰੇਡੀਓ 'ਤੇ ਟਾਕ ਸ਼ੋਅ ਚੱਲਦੇ ਆ, ਕੋਈ ਕਹਿੰਦਾ ਜੀ ਬੱਚਿਆਂ ਨੂੰ ਤੁਸੀਂ ਟਾਈਮ ਨਹੀਂ ਦਿੰਦੇ ਆਪਣਿਆਂ ਨੂੰ, ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ, ਬੱਚਿਆਂ ਨੂੰ ਪਿਆਰ ਦੀ ਨਿਗਾਹ ਨਾਲ ਨਹੀਂ ਵੇਖਦੇ, ਉਹ ਅੱਕ ਜਾਂਦੇ ਆ, ਉਹ ਆਹ ਹੋ ਜਾਂਦਾ ਉਹ ਹੋ ਜਾਂਦਾ, ਬੜੀਆਂ ਗੱਲਾਂ ਚੱਲਦੀਆਂ ਨੇ। ਬਹੁਤ ਲੋਕ ਜਦੋਂ ਫਿਰ ਇਹ 20-25 ਬੰਦੇ ਹਜੇ ਫੜੇ ਜਾਂਦੇ ਨੇ, ਉਹ ਪੁਲਿਸ ਦੇ ਮੈਡਲ ਪਾਉਣ ਲੱਗ ਜਾਂਦੇ ਆ ਜੀ ਪੁਲਿਸ ਨੇ ਬਹੁਤ ਵੱਡੀ ਕਾਰਵਾਈ ਕਰਤੀ ਆ। ਮੇਰਾ ਇੱਕੋ ਹੀ ਸਵਾਲ ਆ, ਬਸ ਉੱਥੋਂ ਸੋਚਣਾ ਸ਼ੁਰੂ ਕਰਿਓ ਤੁਸੀਂ, ਬਈ ਆਹ ਜਿਹੜੇ ਨਸ਼ੇ ਫੜੇ ਨੇ, ਜਿਹੜੇ ਹੁਣ ਗਿਣਾਏ ਨੇ, ਇਹ ਫੜੇ ਗਏ ਆ, ਫੜੇ ਗਏ ਆ ਮਤਲਬ ਇਹ ਡਿਟੇਲ ਤਾਂ ਮੈਨੂੰ ਪਤਾ ਨਹੀਂ, ਪਰ ਟੋਰੋਂਟੋ ਪੁਲਿਸ ਨੇ ਫੜਿਆ ਅਤੇ ਮੈਂ ਅਜ਼ਿਊਮ ਕਰਦਾ ਵੀ ਇਹ ਕੈਨੇਡਾ ਦੀ ਬਾਉਂਡਰੀ ਦੇ ਅੰਦਰ ਫੜੇ ਗਏ ਆ। ਜੇ ਸਾਡਾ ਸਿਸਟਮ ਇੰਨਾ ਹੀ ਸੋਹਣਾ ਹੈ, ਪੁਲਿਸ ਇੰਨੀ ਸੰਜੀਦਗੀ ਨਾਲ ਕੰਮ ਕਰਦੀ ਆ, ਤਾਂ ਫਿਰ ਇਹ ਨਸ਼ੇ ਅੰਦਰ ਵੜੇ ਕਿਵੇਂ? ਜੇ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋ ਦੋਸਤੋ, ਗਰਾਜ ਵੀ ਬੰਦ ਕਰ ਲਿਆ ਅਤੇ ਤਾਲਾ ਵੀ ਲਾ ਲਿਆ, ਅੰਦਰ ਤੁਸੀਂ ਹੈਗੇ ਹੋ, ਅਤੇ ਤੁਹਾਡੇ ਘਰ ਦੇ ਵਿੱਚ ਕੋਈ ਚੀਜ਼ ਆ ਗਈ, ਇਹਦਾ ਮਤਲਬ ਤੁਸੀਂ ਚੌਂਕੀਦਾਰੀ ਚੰਗੀ ਤਰ੍ਹਾਂ ਨਹੀਂ ਕਰ ਰਹੇ। ਮੇਰਾ ਮੁੱਢਲਾ ਪਹਿਲਾ ਜਿਹੜਾ ਦੋਸ਼ ਆ ਉਹ ਸਿਸਟਮ ਦੇ ਉੱਤੇ ਲੱਗਦਾ ਹੈ। ਮੈਂ ਬਰੀ ਨਹੀਂ ਕਰਦਾ ਜਿਹੜੇ ਡਰੱਗ ਦੇ ਸਮੱਗਲਰ ਨੇ, ਆਹ ਜਿਹੜੇ 20-25 ਬੰਦੇ ਫੜੇ ਗਏ ਨੇ ਜਾਂ ਹੋਰ ਨੇ, ਮੈਂ ਕੋਈ ਇਹਨਾਂ ਪ੍ਰਤੀ ਨਰਮ ਨਹੀਂ ਹਾਂ। ਮੈਂ ਤਾਂ ਕਾਰਨ ਲੱਭਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਮੇਰਾ ਜਿਹੜਾ ਛੋਟਾ ਜਿਹਾ ਦਿਮਾਗ ਆ ਉਹ ਪਹਿਲਾ ਸਵਾਲ ਇਹ ਕਰਦਾ ਵੀ ਜੇ ਇਹ ਟੋਰੋਂਟੋ ਦੀ ਧਰਤੀ 'ਤੇ ਨਸ਼ੇ ਪਹੁੰਚੇ ਨੇ ਤਾਂ ਇਹ ਉੱਡ ਕੇ ਪਹੁੰਚੇ ਨੇ, ਬਾਰਡਰ ਦੇ ਰਾਹੀਂ ਪਹੁੰਚੇ ਨੇ, ਸਮੁੰਦਰੀ ਜਹਾਜ਼ ਰਾਹੀਂ ਆਏ ਨੇ, ਟਰੱਕਾਂ ਰਾਹੀਂ ਆਏ ਨੇ। ਤੁਸੀਂ ਕਹੋਗੇ ਪੁਲਿਸ ਨੇ ਫੜਤਾ ਲਏ, ਉਹ ਪੁਲਿਸ ਨੇ ਤਾਂ ਫੜ ਲਏ, ਪਹਿਲਾਂ ਪਹੁੰਚੇ ਕਿਵੇਂ? ਸਿਸਟਮ 'ਚ ਕੋਈ ਕਮਜ਼ੋਰੀ ਹੈਗੀ ਕਿ ਨਹੀਂ ਹੈਗੀ, ਇਹਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਆ। ਫੜ ਲਏ ਪੁਲਿਸ ਨੇ, ਇਹ 20-25 ਬੰਦੇ ਫੜੇ ਆ, ਮੈਨੂੰ ਕਾਫੀ ਪੱਕਾ ਯਕੀਨ ਆ ਬਈ ਇਹ ਜਿਹੜੇ ਨਸ਼ੇ ਦੇ ਤਸਕਰ ਨੇ, ਡਰੱਗ ਸਮੱਗਲਰ ਨੇ, ਇਹ ਹੇਠਲੇ ਬੰਦੇ ਆ ਜਿਹੜੇ ਉਹ ਫੜੇ ਜਾਂਦੇ ਨੇ, ਸਪਲਾਈ ਸਪਲੂਈ ਕਰਨ ਵਾਲੇ, ਇੱਧਰੋਂ ਉੱਧਰੋਂ ਚੱਕਣ ਵਾਲੇ, ਇਹਨਾਂ ਦੀਆਂ ਇੰਨੀਆਂ ਤਹਿਆਂ ਲੇਅਰ ਦੇ ਉੱਤੇ ਲੇਅਰ ਬਣੀ ਹੋਈ ਆ, ਅਤੇ ਉਹ ਲੇਅਰ ਦੇ ਉੱਤੇ ਲੇਅਰ ਪਰਤ 'ਤੇ ਪਰਤ ਚੜ੍ਹੀ ਹੋਈ ਆ। ਉਹ ਪਰਤਾਂ ਦੇ ਅੰਦਰ ਜਿਹੜੇ ਬੰਦੇ ਬੈਠੇ ਨੇ, ਪਤਾ ਨਹੀਂ ਤਾਂ ਉਹਨਾਂ ਤਾਂ ਪਹੁੰਚਣਾ ਹੀ ਮੁਸ਼ਕਲ ਆ, ਪਤਾ ਨਹੀਂ ਪੁਲਿਸ ਦੇ ਵਿੱਚ ਸਮਰੱਥਾ ਹੀ ਹੈ ਨਹੀਂ, ਪਤਾ ਨਹੀਂ ਸਾਡਾ ਜਿਹੜਾ ਢਾਂਚਾ ਉਹਦੇ ਵਿੱਚ ਉਹਦੇ 'ਚ ਇੰਨੀ ਉਹ ਅਗਰੈਸਿਵਨੈਸ ਹੀ ਹੈ ਨਹੀਂ ਬਈ ਉਹ ਪਰਤਾਂ ਦੇ ਅੰਦਰ ਬੈਠੇ ਨੇ ਜਿਹੜੇ ਜਿੱਥੋਂ ਗੱਲ ਸ਼ੁਰੂ ਹੁੰਦੀ ਆ ਉਹਨਾਂ ਤੱਕ ਪਹੁੰਚ ਸਕਣ। ਅਤੇ ਫਿਰ ਚੋਰ ਮੋਰੀਆਂ ਦਾ ਫਾਇਦਾ ਵੀ ਜਿਹੜੇ ਡਰੱਗ ਸਮੱਗਲਰ ਨੇ ਉਹ ਇਸੇ ਤਰ੍ਹਾਂ ਹੀ ਉਠਾਉਂਦੇ ਨੇ ਨਾ, ਉਹ ਫਿਰ ਛੋਟੀ ਮੋਟੀ ਸਜ਼ਾ ਕੱਟ ਕੇ ਬਰੀ ਹੋ ਕੇ ਆ ਜਾਂਦੇ ਨੇ, ਆ ਕੇ ਕਰਦੇ ਨੇ ਉਹ ਟੀਚਰਾਂ। ਹੁਣ ਰਹੀ ਗੱਲ ਅਗਲੀ, ਜਿਹੜੇ ਲੋਕ ਕਹਿੰਦੇ ਨੇ ਬਈ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ, ਭਲਾ ਮੈਨੂੰ ਦੱਸੋ ਤੁਸੀਂ, ਮਿਨੀਮਮ ਵੇਜ 'ਤੇ ਬੰਦਾ ਗੁਜ਼ਾਰਾ ਕਰਦਾ ਹੋਵੇ, 8 ਘੰਟੇ ਕੰਮ ਕਰਕੇ ਗੁਜ਼ਾਰਾ ਉਹਦਾ ਹੁੰਦਾ ਨਾ ਹੋਵੇ ਚੰਗੀ ਤਰ੍ਹਾਂ ਪੂਰੇ ਪਰਿਵਾਰ ਦਾ, ਉਹ ਓਵਰ ਟਾਈਮ ਵੀ ਲਾਉਂਦਾ ਹੋਵੇ ਅਤੇ ਫਿਰ ਵੀ ਉਹ ਗੁਜ਼ਾਰਾ ਨਾ ਹੁੰਦਾ ਹੋਵੇ ਪੂਰਾ, ਮੈਂ ਜਿਹੜੇ ਬਿਜ਼ਨਸਮੈਨ ਆ ਉਹਨਾਂ ਦੀ ਗੱਲ ਨਹੀਂ ਕਰਦਾ, ਮੈਂ ਆਮ ਕੈਨੇਡੀਅਨ ਦੀ ਗੱਲ ਕਰਦਾ। 50% ਕੈਨੇਡੀਅਨ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਐਮਰਜੈਂਸੀ ਪੈ ਜੇ, $200 ਤੋਂ ਵਾਧੂ ਹੈ ਨਹੀਂ ਜਿਨ੍ਹਾਂ ਦੇ ਵੀਜ਼ੇ ਭਰੇ, ਮੈਂ ਝੂਠ ਨਹੀਂ ਮਾਰਦਾ ਗਾ, ਤੁਸੀਂ ਡਾਟਾ ਫਰੋਲ ਕੇ ਦੇਖ ਲਓ, ਉਹਨਾਂ ਨੂੰ ਤੁਸੀਂ ਕਹਿੰਦੇ ਵੀ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ, ਕਿਹਦਾ ਮਨ ਨਹੀਂ ਕਰਦਾ ਆਪਣੇ ਬੱਚਿਆਂ ਨੂੰ ਟਾਈਮ ਦੇ ਨਾ ਦੇਣ ਲਈ? ਹੁਣ ਬੰਦਾ ਯੰਗ ਆ ਜਿਹੜਾ ਅਡਲਟ ਆ, ਉਹਨੇ ਕੰਮ ਤਾਂ ਕਰਨਾ ਹੀ ਆ ਨਾ, ਉਹ ਕੰਮ 8 ਘੰਟੇ ਕਰਦਾ, 10 ਘੰਟੇ ਕਰਦਾ, 12 ਘੰਟੇ ਕਰਦਾ, ਕੰਮ ਕਰਕੇ ਵੀ ਓਵਰ ਟਾਈਮ ਲਾਉਂਦਾ, ਫੈਕਟਰੀ 'ਚ ਨਹੀਂ ਮਿਲਦਾ ਤਾਂ ਉਹ ਉਬਰ 'ਚ ਲਾਉਂਦਾ, ਕੋਈ ਪੀਜ਼ ਦੀ ਡਿਲੀਵਰੀ ਕਰਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਉਹਨੂੰ ਜਿਹੜੇ ਇਹ ਕਹਿੰਦੇ ਨੇ ਵੀ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ, ਉਹਨਾਂ ਦੇ ਰੋਟੀ ਪਾਣੀ ਦਾ ਬੰਦੋਬਸਤ ਕਰਦੇ ਹੋ, ਸਾਰਾ ਦਿਨ ਬੱਚਿਆਂ ਦੇ ਘਰ ਵਾਲੀ ਕੋਲ ਦੇ ਮਾਂ ਪਿਓ ਕੋਲ ਬੈਠੇ ਰਹਿਣਗੇ। ਇਹ ਜਿਹੜੇ ਇਹ ਦਲੀਲ ਦਿੰਦੇ ਨੇ ਨਾ ਵੀ ਬੱਚਿਆਂ ਨੂੰ ਤੁਸੀਂ ਟਾਈਮ ਨਹੀਂ ਦਿੰਦੇ, ਉਹਨਾਂ ਕੋਲ ਮੈਨੂੰ ਲੱਗਦਾ ਕਾਫੀ ਸਾਰੇ ਪੈਸੇ ਹੁੰਦੇ ਹੋਣਗੇ, ਉਹਨਾਂ ਨੂੰ ਮਿਨੀਮਮ 'ਤੇ ਜੌਬ ਦੇ ਦੇਣੀ ਚਾਹੀਦੀ ਆ, ਫਿਰ ਦੇਖੋ ਵੀ ਬੱਚਿਆਂ ਨੂੰ ਕਿੰਨਾ ਕੁ ਟਾਈਮ ਦਿੰਦੇ ਨੇ। ਕਿਸੇ ਦੀ ਕੋਈ ਜਾਣ ਬੁੱਝ ਕੇ ਨਹੀਂ ਹੁੰਦਾ ਵੀ ਬੱਚਿਆਂ ਨੂੰ ਟਾਈਮ ਨਾ ਦੇਵੇ ਜਾਂ ਮਾਂ ਪਿਓ ਨੂੰ, ਬੁੱਢੇ ਨੂੰ ਟਾਈਮ ਨਾ ਦੇਵੇ ਜਾਂ ਘਰੇ ਆਪਣੀ ਪਤਨੀ ਕੋਲ ਨਾ ਬੈਠੇ, ਇਹ ਮਜ਼ਬੂਰੀ ਹੁੰਦੀ ਆ ਬੰਦੇ ਦੀ। ਅਤੇ ਬੰਦ ਕਿਵੇਂ ਹੋ ਸਕਦੇ ਨੇ, ਮੈਂ ਤੁਹਾਨੂੰ ਬੰਦ ਦਾ ਵੀ ਸਲੂਸ਼ਨ ਦੱਸ ਦਿੰਦਾ ਹੁਣੇ, ਸਿੱਕੇ ਬੰਦ ਸਲੂਸ਼ਨ। ਦੁਨੀਆ ਦੇ ਵਿੱਚ ਅਪਲਾਈ ਕਰ ਦਿਓ, ਸਾਰੇ ਕ੍ਰਾਈਮ ਬੰਦ ਹੋ ਜਾਣਗੇ, ਡਰੱਗ ਸਮਗਲਿੰਗ ਬੰਦ ਹੋਜੂ, ਚੋਰ ਬਜ਼ਾਰੀ ਬੰਦ ਹੋਜੂ। ਬਈ ਜਿਵੇਂ ਮਿਨੀਮਮ ਵੇਜ ਇੱਕ ਲਿਮਿਟ ਰੱਖੀ ਆ ਨਾ, ਘੱਟੋ ਘੱਟ ਆਮਦਨੀ ਦੀ, ਬਈ ਇੰਨੇ ਕੁ ਘੱਟੋ ਘੱਟ ਹੋਣੇ ਚਾਹੀਦੇ ਆ ਪੈਸੇ, ਬੰਦੇ ਦਾ ਗੁਜ਼ਾਰਾ ਹੁੰਦਾ। ਅੱਠ ਘੰਟੇ ਆਪਾਂ ਦੇਖਦੇ ਹੀ ਆ ਨਾ, $13 $14, ਇੱਕ ਮੈਕਸੀਮਮ ਵੀ ਲਿਮਿਟ ਬੰਨ ਦੇਣੀ ਚਾਹੀਦੀ ਆ ਨਾ, ਬਈ ਦਿਹਾੜੀ ਦੇ ਵਿੱਚ ਇਦੂ ਵੱਧ ਪੈਸੇ ਨਹੀਂ ਬਣਨੇ ਚਾਹੀਦੇ, ਮਹੀਨੇ 'ਚ ਇਦੂ ਵੱਧ ਨਹੀਂ ਬਣਨੇ ਚਾਹੀਦੇ, ਅਤੇ ਸਾਲ ਦੀ ਤਨਖਾਹ ਇਦੂ ਵੱਧ ਨਹੀਂ ਹੋਣੀ ਚਾਹੀਦੀ। ਮਾੜੀ ਜਿਹੀ ਲਿਮਿਟ ਦੁਨੀਆ ਬੰਨ ਦੇ ਅਤੇ ਫਿਰ ਨਾ ਡਰੱਗ ਸਮਗਲਿੰਗ ਹੋਊਗੀ, ਨਾ ਹੇਰਾਫੇਰੀ ਹੋਊਗੀ, ਕਿਉਂਕਿ ਬੰਦੇ ਨੂੰ ਪਤਾ ਵੀ ਮੈਂ 50,000 60,000 ਲੱਖ ਡੇਢ ਲੱਖ $2 $2 ਲੱਖ ਤੋਂ ਮੈਂ ਕਮਾ ਹੀ ਨਹੀਂ ਸਕਦਾ ਵੱਧ, ਅੱਠ ਘੰਟੇ ਕੰਮ ਆ, ਜੇ ਮੇਰੀ ਤਨਖਾਹ ਵੱਧਦੀ ਆ, ਚਲੋ ਫਿਰ ਉਹ ਸੀਨੀਅਰ ਹੋਮ, ਚਲੋ ਹੋਸਪਿਟਲ ਦੇ ਵਿੱਚ, ਇੱਧਰ ਚਲੇ ਜਾਣ ਪੈਸੇ ਉਹਦੇ। ਬੰਦਾ ਕੰਮ ਹੀ 8 ਘੰਟੇ ਕਰੂਗਾ, 8 ਤੋਂ ਘੱਟ 6 ਘੰਟੇ ਹੀ ਕਰੂ, ਮੇਰੇ ਵਰਗਾ ਤਾਂ ਕਹੂ ਚਲ ਮੈਨੂੰ ਤਾਂ 4 ਹੀ ਬਹੁਤ ਆ, ਮੈਂ ਤਾਂ ਆਰਾਮ ਦੇ ਨਾਲ ਉੱਥੇ ਬੈਠ ਕੇ ਪੜ੍ਹਦਾ ਪੁੜ੍ਹਦਾ ਜਾਂ ਜਿਹੜੇ ਖੇਡਦੇ ਨੇ ਉਹਨਾਂ ਨੂੰ ਦੇਖਦਾ ਜਾਂ ਮੌਜਾਂ ਕਰਦਾ। ਬੰਦਾ ਕੰਮ ਕਿਉਂ ਕਰੇ ਵੱਧ? ਇਹ ਇੱਕ ਮੈਕਸੀਮਮ ਲਿਮਿਟ ਹੈ ਨਹੀਂ ਪੈਸਿਆਂ ਦੀ, ਮੈਕਸੀਮਮ ਕਿੰਨੇ ਪੈਸੇ ਬੰਦਾ ਕਮਾ ਸਕਦਾ, ਕਿੰਨੇ ਕੁ ਪੈਸੇ, ਕਿੰਨੇ ਕੁ ਦੀ ਲੋੜ ਆ ਬੰਦੇ ਨੂੰ ਜ਼ਿੰਦਗੀ ਜਿਉਣ ਲਈ? ਉਨੇ ਕੁ ਪੈਸੇ ਆ ਜਿਹੜੇ ਉਹਦੀ ਆਮਦਨ ਮੈਕਸੀਮਮ ਲਿਮਿਟ ਹੋਵੇ, ਪਰ ਇਹ ਰੱਖਦੇ ਨਹੀਂ ਜਾਣ ਕੇ। ਕਿਉਂ? ਕਿਉਂਕਿ ਇਹਨਾਂ ਨੂੰ ਪਤਾ ਵੀ ਇਹਨਾਂ ਦਾ ਬਿਲੀਅਨਸ ਆਫ ਡਾਲਰ ਆਪ ਬਣਾਉਣੇ ਨੇ ਅਤੇ ਲੁੱਟ ਕੇ ਬਣਾਉਣੇ ਨੇ ਸ਼ਰੇਆਮ। ਉਹ ਲੁੱਟ ਨੂੰ ਇਹ ਕਾਨੂੰਨੀ ਤੌਰ 'ਤੇ ਜਿਹਨੂੰ ਟੇਢੇ ਤਰੀਕੇ ਨਾਲ ਤਾਂ ਅਨਐਥੀਕਲ ਬਿਜ਼ਨਸ ਕਹਿ ਦਿੰਦੇ ਆ, ਪਰ ਉਹਦੇ ਵਿੱਚ ਇੱਕ ਬਿਜ਼ਨਸ ਵਰਡ ਆ ਜਿਹੜਾ ਆ ਜਾਂਦਾ। ਉਹਦੇ ਕੋਈ ਅਸੂਲ ਨਹੀਂ, ਕੋਈ ਕੁਛ ਨਹੀਂ, ਜਿੰਨਾ ਮਰਜ਼ੀ ਪੈਸਾ ਕਮਾਈ ਜਾਓ, ਜਦੋਂ ਇੱਥੋਂ ਕਮਾ ਕੇ ਇਹਨਾਂ ਦੇ ਢਿੱਡ ਭਰ ਜਾਂਦੇ ਨੇ, ਫਿਰ ਇਹ ਵਿਦੇਸ਼ਾਂ 'ਚ ਲੁੱਟਣ ਨੂੰ ਤੁਰ ਚਲੇ ਜਾਂਦੇ ਨੇ। ਅਪਰ ਲਿਮਿਟ ਕੋਈ ਹੈ ਹੀ ਨਹੀਂ, ਦੁਨੀਆ ਦੀ ਕਿਸੇ ਸਰਕਾਰ ਦੇ ਵਿੱਚ ਹਿੰਮਤ ਹੀ ਨਹੀਂ ਵੀ ਪੈਸੇ ਕਮਾਉਣ 'ਤੇ ਉਹ ਅਪਰ ਲਿਮਿਟ ਲਗਾ ਦੇ ਵੀ ਇਸ ਤੋਂ ਵੱਧ ਬੰਦਾ ਕਮਾ ਹੀ ਨਹੀਂ ਸਕਦਾ। ਬੰਦਾ 8 ਘੰਟੇ ਕੰਮ ਕਰ ਲੂ, 10 ਘੰਟੇ ਕੰਮ ਕਰ ਲੂ, ਬਿਜ਼ਨਸ ਕਰ ਲੂ, ਕੋਈ ਆਪਦੀ ਸ਼ੋਪ ਆ ਜਿਹੜੀ 12 ਘੰਟੇ ਖੁੱਲ੍ਹੀ ਰੱਖ ਲੂ, ਜਦੋਂ ਉਹਨੂੰ ਪਤਾ ਵੀ ਮੈਂ ਸਾਲ ਦੇ ਵਿੱਚ ਮੇਰੀ ਲਿਮਿਟ ਲੱਗੀ ਹੈ, ਮੈਂ ਇਦੋਂ ਵੱਧ ਕਮਾ ਹੀ ਨਹੀਂ ਸਕਦਾ ਗਾ, ਮੈਂ ਜੇ ਕਮਾਉਂਗੇ ਤਾਂ ਉਹਦੇ 'ਤੇ ਉਹ ਸਾਰੇ ਦੇ ਸਾਰੇ ਸਰਕਾਰੀ ਖਾਤੇ 'ਚ ਜਾਣਗੇ। ਕਿਉਂ ਕਮਾਊ ਬੰਦਾ? ਕਿਉਂ ਨਾ ਜ਼ਿੰਦਗੀ ਨੂੰ ਇੰਜੋਏ ਕਰੂ? ਕਿਉਂ ਨਾ ਆਪਦੇ ਬੱਚਿਆਂ ਕੋਲ ਬੈਠੂਗਾ? ਕਿਉਂ ਨਾ ਆਪਦੇ ਮਾਂ ਪਿਓ ਕੋਲ ਬੈਠੂ? ਕਿਉਂ ਨਾ ਆਪਣੀ ਘਰ ਵਾਲੀ ਕੋਲ ਬੈਠੂ? ਕਿਵੇਂ ਨਾ ਬੱਚਿਆਂ ਨੂੰ ਟਾਈਮ ਦੇਊ? ਇਸ ਕਰਕੇ ਸਾਰੀਆਂ ਫੋਕੀਆਂ ਗੱਲਾਂ ਨੇ, ਸਿਰਫ ਗੱਲਾਂ ਕਰਨ ਲਈ ਕੀਤੀਆਂ ਜਾਂਦੀਆਂ ਨੇ। ਲਓ ਜੀ ਫਲਾਨਾ ਆਪਦੇ ਬੱਚਿਆਂ ਨੂੰ ਟਾਈਮ ਨਹੀਂ ਦਿੰਦਾ। ਦੱਸੋ, ਬੰਦਾ ਆਪਦਾ ਦੇਸ਼ ਛੱਡ ਕੇ ਆ ਗਿਆ, ਰਿਸ਼ਤੇਦਾਰ ਦੋਸਤ ਮਿੱਤਰੇ ਛੱਡ ਕੇ ਆ ਗਿਆ, ਆਪਦੇ ਬੱਚਿਆਂ ਨੂੰ ਟਾਈਮ ਦੇਣ ਨੂੰ ਕਿਹਨੂੰ ਜੀ ਨਹੀਂ ਕਰਦਾ ਗਾ? ਹਾਂ, ਅਗਲੀ ਗੱਲ ਹੈਗੀ ਆ ਵੀ ਕ੍ਰਾਈਮ ਪੈਦਾ ਕਿੱਥੋਂ ਹੁੰਦਾ? ਇੱਥੋਂ ਹੀ ਕ੍ਰਾਈਮ ਪੈਦਾ ਹੁੰਦਾ, ਕ੍ਰਾਈਮ ਪੈਦਾ ਹੁੰਦਾ ਇੱਥੋਂ ਹੀ। ਬਈ ਜਦੋਂ ਬੰਦੇ ਦੇ ਮਨ ਦੇ ਵਿੱਚ ਇਹ ਦੌੜ ਲੱਗ ਜਾਂਦੀ ਆ, ਜਿਹਨੂੰ ਚੂਹਾ ਦੌੜ ਕਹਿੰਦੇ ਆ, ਰੈਟ ਰੇਸ, ਵੀ ਫਲਾਨਾ ਚੂਹਾ ਮੇਥੋਂ ਅੱਗੇ ਲੰਘ ਗਿਆ, ਮੈਂ ਵੀ ਲੰਘਣਾ, ਉਹ ਚੂਹੇ ਜਿਹੜੇ ਅੱਗੇ ਲੰਘੇ ਨੇ, ਸਭ ਤੋਂ ਵੱਡੀ ਗਿਣਤੀ ਦੇ ਵਿੱਚ ਉਹ ਵੱਡੇ ਚੂਹੇ ਚਕਚੂੰਦਰਾਂ ਨੇ, ਜਿਨ੍ਹਾਂ ਨੇ ਸਰਕਾਰਾਂ ਬਣਵਾਈਆਂ ਨੇ ਟੇਢੇ ਮੇਢੇ ਤਰੀਕੇ ਦੇ ਨਾਲ, ਪੈਸੇ ਦੇ ਕੇ ਇਹ ਦੁਨੀਆ ਜਿਹੜੀ ਚੱਲਦੀ ਆ, 1%, 5%, 10% ਜਿਨ੍ਹਾਂ ਨੂੰ ਕਹਿੰਦੇ ਆ, ਜਿਨ੍ਹਾਂ ਦਾ ਸਾਰੀ ਆਰਥਿਕਤਾ ਦੇ ਉੱਤੇ ਕਬਜ਼ਾ, ਸਾਰੇ ਜਿਹੜੇ ਮੀਨਸ ਆਫ ਪ੍ਰੋਡਕਸ਼ਨ ਨੇ ਉਹਨਾਂ ਦਾ, ਸਭ ਸਾਧਨਾਂ ਦੇ ਉੱਤੇ ਉਹਨਾਂ ਦਾ ਕਬਜ਼ਾ, ਉਹ ਉਹਨਾਂ ਦੇ ਉਹ ਇਹੋ ਜਿਹੇ ਅਸੂਲ ਨਹੀਂ ਬਣਨ ਦਿੰਦੇ ਗੇ, ਕਿਉਂਕਿ ਉਹਨਾਂ ਕੋਲ ਆਪ ਮਣਾ ਮੂਹੀ ਮਾਇਆ ਪਈ ਆ, ਚੈਨਲ ਬਣਿਆ ਹੋਇਆ ਉਹਨਾਂ ਦਾ, ਉਹਨਾਂ ਕੋਲ ਪੈਸਾ ਆਪੇ ਹੀ ਆਈ ਜਾਂਦਾ, ਉਹ ਨਹੀਂ ਸਾਨੂੰ ਦੱਸਦੇ। ਉਹਨਾਂ ਦੇ ਵਿੱਚੋਂ ਹੀ ਕੁਝ ਇਹੋ ਜਿਹੇ ਨੇ ਜਿਨ੍ਹਾਂ ਦੇ ਡਰੱਗ ਤਸਕਰਾਂ ਨਾਲ ਵੀ ਸੰਬੰਧ ਨੇ, ਉੱਧਰੋਂ ਵੀ ਮਾਇਆ ਕਿਸੇ ਨਾ ਕਿਸੇ ਟੇਢੇ ਮੇਢੇ ਤਰੀਕੇ ਨਾਲ ਆਈ ਜਾਂਦੀ ਹੈ, ਸਰਕਾਰੀ ਦਰਬਾਰੇ ਉਹਨਾਂ ਦੀ ਪਹੁੰਚ ਆ, ਪੁਲਿਸ ਤੰਤਰ ਦੇ ਵਿੱਚ ਵੀ ਪਹੁੰਚ ਆ। ਤੁਹਾਨੂੰ ਕਿਹੜਾ ਨਹੀਂ ਪਤਾ ਵੀ ਪੁਲਿਸ ਵਾਲੇ ਆ ਜਿਹੜੇ, ਉਹ ਉਹਦੇ 'ਚੋਂ ਕਾਫੀ ਵੱਡਾ ਸੈਕਸ਼ਨ, ਕਾਫੀ ਲੋਕ ਇਹੋ ਜਿਹੇ ਹੈਗੇ ਨੇ ਜਿਹੜੇ ਸਿੱਧਾ ਜਿਹੜੇ ਨਸ਼ਿਆਂ ਦੇ ਜਿਹੜੇ ਸਮਗਲਰ ਨੇ, ਜਿੱਥੋਂ ਪੈਦਾ ਹੁੰਦੇ ਨੇ, ਜਿਹੜਾ ਸਰੋਤ ਆ, ਉਹਨਾਂ ਤੱਕ ਹੱਥ, ਉਹਨਾਂ ਦੇ ਪਹੁੰਚਣ ਤੋਂ ਹੱਥ ਕੰਬਦੇ ਨੇ। ਬਹੁਤੀ ਵਾਰ ਤਾਂ ਜਿਹੜੇ ਇਮਾਨਦਾਰ ਪੁਲਿਸ ਅਫਸਰ ਨੇ, ਉਹਨਾਂ ਨੂੰ ਖੁੱਡੇ ਲਾਈਨ ਲਾ ਦਿੱਤਾ ਜਾਂਦਾ, ਅਤੇ ਤੁਹਾਡੇ ਵਿੱਚੋਂ ਕਿਹਨੂੰ ਨਹੀਂ ਪਤਾ ਗਾ? ਭਲਾ ਹਰੇਕ ਸ਼ਹਿਰ ਦੇ ਵਿੱਚ ਸਾਰਿਆਂ ਨੂੰ ਪਤਾ ਬਈ ਵੱਡੇ ਵੱਡੇ ਨਸ਼ਿਆਂ ਦੇ ਤਸਕਰ ਕਿੱਥੋਂ ਅਤੇ ਕਿੱਥੇ ਪਹੁੰਚ ਗਏ? ਫੜੇ ਜਾਣ ਵਾਲੇ ਤਾਂ ਬਹੁਤ ਛੋਟੇ ਨੇ, ਇਹ ਤਾਂ ਛੋਟੀਆਂ ਮੱਛੀਆਂ ਨੇ। ਜੇ ਕੋਈ ਇਹ ਵੀ ਕਹਿੰਦਾ ਵੀ ਪੁਲਿਸ ਵਾਲੇ ਬੜੇ ਸਿੰਸੀਅਰ ਹੁੰਦੇ ਨੇ, ਮੈਂ ਮੰਨਦਾ ਪੁਲਿਸ ਵਾਲੇ ਨੂੰ ਸਿੰਸੀਅਰ ਹੋਣਾ ਚਾਹੀਦਾ, ਪਰ ਪੁਲਿਸ ਦਾ ਜਿਹੜਾ ਸਾਰਾ ਤੰਤਰ ਆ, ਇਹਨਾਂ ਨੂੰ ਸਿੰਸੀਅਰ ਹੀ ਨਹੀਂ ਹੋਣ ਦਿੰਦਾ। ਇਹਨਾਂ 'ਚੋਂ ਬਹੁਤੇ ਨੇ ਜਿਹੜੇ ਪੁਲਿਸ ਵਾਲਿਆਂ ਦੇ ਵਿੱਚੋਂ, ਉਹਨਾਂ ਦੀ ਜ਼ਿੰਦਗੀ ਤਾਂ ਵੈਸੇ ਹੀ ਰੋਲੀ ਜਾਂਦੇ, ਛੋਟੇ ਮੁਲਾਜ਼ਮਾਂ ਦੀ, ਉੱਥੇ ਚੌਂਕ 'ਚ ਖੜਾ ਦਿੰਦੇ, ਚੱਲ ਵੀ ਕੱਟੀ ਜਾ ਟਿਕਟਾਂ ਤੂੰ ਸਵੇਰ ਤੋਂ ਸ਼ਾਮ ਤੱਕ। ਉਹ ਬੈਠੇ ਬੈਠੇ ਦੀ ਐਨਰਜੀ ਜਿਹੜੀ ਅਗਰੈਸਿਵਨੈਸ ਹੁੰਦੀ ਹੈ ਜ਼ੁਲਮ ਦੇ ਖਿਲਾਫ ਲੜਨ ਦੀ, ਕ੍ਰਿਮੀਨਲ ਨੂੰ ਫੜਨ ਦੀ, ਉਹ ਵਿਚਾਰਾ ਬੈਠਾ ਆਪਦੀ ਕਾਰ 'ਚ ਝਾਕੀ ਜਾਂਦਾ 8-10 ਘੰਟੇ। ਉਹਦੇ ਲਈ ਇੱਕ ਜਿਹੜਾ ਕਾਰ ਵਾਲਾ ਜੇ 60 ਕਿਲੋਮੀਟਰ 'ਤੇ ਜਾ ਰਿਹਾ ਸਪੀਡ ਆ, ਅਤੇ ਉਹ ਉਹ 75 ਕਿਲੋਮੀਟਰ 'ਤੇ ਜਾ ਰਿਹਾ, ਉਹਨੂੰ ਉਹੀ ਸਭ ਤੋਂ ਵੱਡਾ ਦੁਸ਼ਮਣ ਲੱਗਦਾ। ਠੀਕ ਹੈ, ਮੈਂ ਮਜ਼ਾਕ ਨਹੀਂ ਉਡਾ ਰਿਹਾ, ਮੈਂ ਰੂਲਸ ਨੂੰ ਫੋਲੋ ਕਰਨਾ ਚਾਹੀਦਾ, ਪਰ ਐਡੀ ਵੀ ਵੱਡੀ ਗੱਲ ਨਹੀਂ ਹੈਗੀ ਬਈ ਤੁਸੀਂ ਉਹ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੱਡੀ ਗਿਣਤੀ ਨੂੰ ਤੁਸੀਂ ਉਹੋ ਜਿਹੇ ਕੰਮਾਂ 'ਤੇ ਲਾ ਦਿਉ ਜਿਹੜੇ ਨੋਨ ਪ੍ਰੋਡਕਟਿਵ ਨੇ, ਜਿਹੜੇ ਜਿਨ੍ਹਾਂ ਦੀ ਜਿਹੜੀ ਡਿਗਰੀ ਹੈ ਨਾ, ਜੇ ਕ੍ਰਿਮੀਨਲਿਜ਼ਮ ਲਿਖਣਾ ਹੋਵੇ, ਉਹਦੀ ਕੈਟਾਗਰਾਈਜੇਸ਼ਨ ਕਰਨੀ ਹੋਵੇ, ਫੋਰਸ ਜਿਹੜੀ ਹੈਗੀ ਆ, ਜਿਹੜਾ ਉਹਦਾ ਫੋਕਸ ਆ, ਉਹਦਾ ਫੋਕਸ ਲਾਉਣਾ ਕਿੱਧਰ ਆ ਸਮਾਜ ਨੇ। ਮੈਂ ਪਹਿਲਾਂ ਹੀ ਗੱਲ ਕੀਤੀ ਆ, ਇਹ ਤਾਂ ਨਸ਼ੇ ਜਿਹੜੇ ਇੱਥੇ ਪਹੁੰਚ ਚੁੱਕੇ ਉਹ ਫੜੇ ਨੇ ਨਾ, ਇਹ ਜ਼ੋਰ ਪਹਿਲਾਂ ਕਿਉਂ ਨਹੀਂ ਲੱਗਿਆ, ਨਸ਼ੇ ਕਿਵੇਂ ਐਂਟਰ ਹੋਏ ਕੈਨੇਡਾ ਦੀ ਬਾਉਂਡਰੀ ਦੇ ਵਿੱਚ? ਮਤਲਬ ਬੜੇ ਵੱਡੇ ਸਵਾਲ ਨੇ ਜੀ, ਇਹ ਛੋਟੇ ਸਵਾਲ ਨਹੀਂ, ਇਹ ਤੁਹਾਨੂੰ ਵੀ ਪਤਾ ਅਤੇ ਮੈਨੂੰ ਵੀ ਪਤਾ ਹੈ, ਜਿਹੜੇ 20-25 ਬੰਦੇ ਫੜੇ ਨੇ ਕਿਵੇਂ ਚੋਰ ਮੋਰੀਆਂ ਦੇ ਵਿੱਚੋਂ ਨਿਕਲ ਕੇ ਇਹਨਾਂ ਨੇ ਮਗਰੋਂ ਵੱਡੇ ਵੱਡੇ ਬੰਗਲੋ ਪਾ ਲੈਣੇ ਨੇ, ਵੱਡੀਆਂ ਵੱਡੀਆਂ ਕੰਪਨੀਆਂ 'ਚ, ਹੁਣ ਕਿਹੜਾ ਨਹੀਂ ਚੱਲਦੀਆਂ? ਆਪਣੇ ਮਨ 'ਚ ਝਾਤੀ ਮਾਰ ਕੇ ਵੇਖੋ, ਇਹ ਜਿੰਨੀ ਦੇਰ ਤੱਕ ਸਾਡਾ ਸਮਾਜ ਜਿਹੜਾ ਹੈਗਾ ਉਹ ਹਰ ਇੱਕ ਚੀਜ਼ ਦੀ ਤੁਲਨਾ ਪੈਸੇ ਨਾਲ ਕਰਦਾ, ਵੀ ਜਿਹਦੇ ਕੋਲ ਜ਼ਿਆਦਾ ਪੈਸਾ ਉਹ ਜ਼ਿਆਦਾ ਵੱਡਾ, ਜਿਹਦੇ ਕੋਲ ਜ਼ਿਆਦਾ ਪੈਸਾ ਉਹ ਜ਼ਿਆਦਾ ਸਿਆਣਾ। ਇਹ ਪੈਸੇ ਦੀ ਦੌੜ ਦੇ ਵਿੱਚ ਬੰਦਾ ਜਿਹੜਾ ਹੈਗਾ ਫਿਰ ਉਹ ਮਨੀ ਦੀ ਜਿਹੜੀ ਚਕਾ ਚਾਹੁੰਦਾ ਉਹਦੇ ਵਿੱਚ ਉਹ ਬਹੁਤ ਕੁਛ ਪੁੱਠੇ ਸਿੱਧੇ ਕੰਮ ਕਰਦਾ, ਅਤੇ ਕਾਨੂੰਨ ਨੇ ਉਹਨੂੰ ਰੋਕ ਕੇ ਰੱਖਣਾ ਹੁੰਦਾ। ਸਿਸਟਮ ਨੇ ਛੋਟੇ ਬੱਚੇ ਦੇ ਮਨ ਦੇ ਵਿੱਚ ਇਹੋ ਜਿਹੀਆਂ ਬਿਰਤੀਆਂ, ਇਹੋ ਜਿਹੀਆਂ ਪ੍ਰਵਿਰਤੀਆਂ ਜਿਹੜੀਆਂ ਉਹ ਉਹਨਾਂ ਨੂੰ ਉਜਾਗਰ ਕਰਨਾ ਹੁੰਦਾ, ਤਾਂ ਕਿ ਬੱਚਾ ਜਿਹੜਾ ਉਹ ਕ੍ਰਿਮੀਨਲਿਜ਼ਮ ਬੰਨੀ ਨਾ ਜਾਵੇ। ਇੱਥੇ ਤਾਂ ਬੱਚੇ ਜਦੋਂ ਦੇਖਦੇ ਨੇ ਆਲੇ ਦੁਆਲੇ ਬਈ ਜਿਹੜਾ ਬੰਦਾ ਪੜ੍ਹ ਲਿਖ ਗਿਆ, ਯੂਨੀਵਰਸਿਟੀ 'ਚੋਂ ਵੱਡੀਆਂ ਵੱਡੀਆਂ ਡਿਗਰੀਆਂ ਲੈ ਗਿਆ, ਉਹਨੂੰ ਤਾਂ ਜੋਬਸ ਠੀਕ ਠਾਕ ਹੀ ਮਿਲਣੀਆਂ, ਬਹੁਤੇ ਨੂੰ ਤਾਂ ਮਿਲਣੀਆਂ ਨਹੀਂ, ਅਤੇ ਜਿਹੜੇ ਵਿਹਲੜ ਤੁਰੇ ਫਿਰਦੇ ਆ ਸੜਕਾਂ ਦੀ ਖਾਕ ਛਾਣਦੇ, ਉਹ ਇੱਧਰ ਉੱਧਰੋਂ ਪੁੱਠੇ ਸਿੱਧੇ ਤਰੀਕੇ ਨਾਲ ਬਣਾ ਕੇ ਪੈਸੇ ਸੋਹਣੀਆਂ ਸੋਹਣੀਆਂ ਕਾਰਾਂ 'ਤੇ ਫਿਰਦੇ ਆ, ਵੱਡੀਆਂ ਵੱਡੀਆਂ ਕਾਰਾਂ ਉਹਨਾਂ ਦੇ ਵਿੱਚ ਆ, ਅਤੇ ਵੱਡੀਆਂ ਵੱਡੀਆਂ ਕਾਰਾਂ 'ਚ ਸੋਹਣੀਆਂ ਸੋਹਣੀਆਂ ਨਾਰਾਂ ਬੈਠੀਆਂ, ਉਹ ਫਿਰ ਚਕਾ ਚੌਂਹ ਦੇ ਵਿੱਚ ਇਹਦੇ ਵਿੱਚ ਆ ਜਾਂਦੇ ਨੇ, ਗੁੰਮਰਾਹ ਹੋ ਜਾਂਦੇ ਨੇ। ਬਾਕੀ ਉਹਨਾਂ ਦੇ ਮਨਾਂ ਦੇ ਵਿੱਚ ਇਹੋ ਜਿਹੀਆਂ ਬਿਰਤੀਆਂ ਕੁਝ ਪਈਆਂ ਹੁੰਦੀਆਂ ਜਿਹੜੀਆਂ ਛੋਟੇ ਹੁੰਦਿਆਂ ਸਿਸਟਮ ਨੇ ਕੰਟਰੋਲ ਨਹੀਂ ਕੀਤੀਆਂ। ਇਹ ਕੋਈ ਇੱਕ ਗੱਲ ਨਹੀਂ, ਇਹ ਮਤਲਬ ਸਾਰੇ ਵਰਤਾਰੇ ਦਾ ਕੋਈ ਇੱਕ ਪੱਖ ਨਹੀਂ ਹੈਗਾ, ਹਰੇਕ ਪੱਖ ਦੇ ਉੱਤੇ ਵਿਰੋਧ ਆ। ਜੇ ਮੈਂ ਇੱਕ ਗੱਲ ਕਰਾਂ ਤੁਸੀਂ ਸਾਹਮਣੇ ਦੂਜੀ ਦਲੀਲ ਰੱਖ ਦਿਓਗੇ, ਜੇ ਮੈਂ ਦੂਜੀ ਗੱਲ ਕਰਾਂ ਤੁਸੀਂ ਤੀਜੀ ਦਲੀਲ ਰੱਖ ਦਿਓਗੇ, ਪਰ ਅਲਟੀਮੇਟਲੀ ਇਹਨੂੰ ਇਮਾਨਦਾਰੀ ਦੇ ਨਾਲ ਬੈਠ ਕੇ ਸੋਚੋਗੇ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਸਾਰੀਆਂ ਅਲਾਮਤਾਂ, ਸਾਰੀਆਂ ਬੁਰਿਆਈਆਂ ਦੀ ਜੜ੍ਹ ਸਾਡਾ ਸਿਸਟਮ ਆ। ਸਿਸਟਮ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਵੀ ਪਈਆਂ, ਬਹੁਤ ਮਾੜੀਆਂ ਗੱਲਾਂ ਵੀ ਹੈ। ਮਾੜੀਆਂ ਗੱਲਾਂ 'ਚੋਂ ਇੱਕ ਗੱਲ ਇਹ ਹੈ ਵੀ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਟੈਕਲ ਕਰਨ ਦਾ ਢੰਗ ਤਰੀਕਾ ਗਲਤ ਆ। ਦੂਜੀ ਗੱਲ ਇਹ ਹੈ ਵੀ ਪੁਲਿਸ ਆ ਜਿਹੜੀ ਉਹ ਜਿਹੜੇ ਸਤਹੀ ਕਿਸਮ ਦੇ ਕ੍ਰਿਮੀਨਲ ਨੇ ਜਿਹੜੇ ਉੱਤੋਂ ਤੋਂ ਦਿਸਦੇ ਨੇ ਮੁਜਰਮ, ਉਹਨਾਂ ਨੂੰ ਫੜਦੀ ਹੈ, ਤਹਿ ਤੱਕ ਜਾਂਦੀ ਨਹੀਂ। ਤਹਿ ਤੱਕ ਜਾਣ ਲਈ ਜਾਂ ਤਾਂ ਉਹਨਾਂ ਕੋਲ ਸਾਧਨ ਨਹੀਂ, ਜਾਂ ਉਹਨਾਂ ਵਿੱਚ ਜੋਸ਼ ਨਹੀਂ, ਜਾਂ ਉਹਨਾਂ ਦਾ ਜੋਸ਼ ਪਹਿਲਾਂ ਹੀ ਠੰਡਾ ਕਰ ਦਿੱਤਾ ਜਾਂਦਾ। ਅਤੇ ਤੀਜੀ ਗੱਲ ਇਹ ਹੈ ਕਿ ਟਾਰਗੇਟਡ ਐਫਰਟਸ ਨੇ ਜਿਹੜੀਆਂ ਹੁੰਦੀਆਂ ਨਹੀਂ। ਚੌਥੀ ਗੱਲ ਇਹ ਹੈ ਕਿ ਸਾਡਾ ਜਿਹੜਾ ਸਿਸਟਮ ਪੋਲੀਟੀਸ਼ੀਅਨਸ ਨੇ ਬਣਾਇਆ ਹੋਇਆ ਇਹ ਟੇਢੇ ਮੇਢੇ ਤਰੀਕੇ ਨਾਲ, ਪਾਰਟੀਆਂ ਜਿਹੜੀਆਂ ਇਹ ਕਿਵੇਂ ਫੰਡ ਇਕੱਠਾ ਕਰਦੀਆਂ, ਕੌਣ ਇਹਨਾਂ ਦੀ ਸਪੋਰਟ ਕਰਦਾ, ਅਤੇ ਸਾਡੇ ਜਿਹੜੇ ਲੀਡਰ ਨੇ ਇਹ ਜਦੋਂ ਵੋਟਾਂ ਪਾਉਣ ਅਤੇ ਵੋਟਾਂ ਲੈਣ ਦੇ ਚੱਕਰ ਦੇ ਵਿੱਚ ਹੁੰਦੇ ਨੇ, ਕਿਸ ਤਰੀਕੇ ਦੇ ਨਾਲ ਸਮਝੌਤੇ, ਮਤਲਬ ਅਣਦਿੱਖ ਸਮਝੌਤੇ ਜਿਹੜੇ ਦਿਸਦੇ ਨਹੀਂ ਬਾਹਰੋਂ ਇਸ ਤਰੀਕੇ ਨਾਲ ਹੁੰਦੇ ਨੇ, ਉਹਦੇ ਵਿੱਚ ਜਿਹੜੇ ਕ੍ਰਿਮੀਨਲ ਨੇ ਉਹ ਇਸ ਤਰੀਕੇ ਦੇ ਨਾਲ ਪਹੁੰਚ ਕਰਦੇ ਨੇ ਬਈ ਇਹਨਾਂ ਨੂੰ ਪਤਾ ਨਹੀਂ ਪਤਾ ਲੱਗਦਾ, ਪਤਾ ਨਹੀਂ ਨਹੀਂ ਪਤਾ ਲੱਗਦਾ, ਪਤਾ ਨਹੀਂ ਤਾਂ ਉਹਨਾਂ ਦੀ ਗ੍ਰਿਫਤ 'ਚ ਆ ਜਾਂਦੇ ਨੇ। ਉਹੋ ਹੀ ਪੈਸਾ ਅਤੇ ਉਹੋ ਹੀ ਸਾਰਾ ਕੁਝ ਆ ਜਿਹੜਾ ਉਹ ਬਲੈਕ ਮਨੀ ਵਾਈਟ ਹੋ ਕੇ ਕਿਵੇਂ ਆਉਂਦੀ ਹੈ ਤੁਹਾਨੂੰ ਜ਼ਿਆਦਾ ਪਤਾ, ਤੁਸੀਂ ਸਾਰੇ ਬਹੁਤ ਪੁਰਾਣੇ ਹੋ। ਇਸ ਕਰਕੇ ਮੈਂ ਅੱਜ ਵੀ ਇਹ ਸਮਝਦਾ ਵੀ ਇਹ ਕੋਈ ਐਡੀ ਵੱਡੀ ਇਹ ਨਹੀਂ ਹੈਗੀ ਵੀ ਪਤਾ ਨਹੀਂ ਨੋਬਲ ਨਾਮ ਦੇ ਦਿੱਤਾ ਜਾਣਾ ਚਾਹੀਦਾ ਪੁਲਿਸ ਨੂੰ ਵੀ ਬਹੁਤ ਵੱਡਾ ਕਾਰਨ ਆ। ਠੀਕ ਹੈ, ਕਾਰਵਾਈ ਕੀਤੀ ਆ, ਚੰਗੀ ਕਾਰਵਾਈ ਆ, ਕ੍ਰਿਮੀਨਲ ਫੜੇ ਨੇ, ਪਰ ਇਹ ਹੋਰ ਚੰਗੀ ਹੋਊਗੀ ਜੇ ਸੱਚੀ ਮੁੱਚੀ ਜਿਹੜੇ ਤਹਿ 'ਚ ਬੈਠੇ ਨੇ, ਜਿਹੜੇ ਅੰਦਰ ਬੈਠੇ ਨੇ ਪਰਤਾਂ ਦੇ ਵਿੱਚ, ਉਹਨਾਂ ਤੱਕ, ਅਤੇ ਉਹਨਾਂ ਤੱਕ ਨਹੀਂ ਪਹੁੰਚਣਾ, ਤੁਹਾਨੂੰ ਵੀ ਪਤਾ ਉਹਨਾਂ ਤੱਕ ਨਹੀਂ ਪਹੁੰਚਿਆ ਜਾਣਾ, ਹੈ ਨਹੀਂ ਜੋਸ਼ ਪੁਲਿਸ ਦੇ ਵਿੱਚ ਇੰਨਾ, ਇੰਨੀ ਮਤਲਬ ਹਿੰਮਤ ਅਤੇ ਇੰਨੀ ਦਲੇਰੀ ਸਿਸਟਮ ਦੇ ਵਿੱਚ। ਇਹ ਮੈਂ ਐਵੇਂ ਨਹੀਂ ਕਹਿ ਰਿਹਾ, ਮੈਂ ਪਿਛਲਾ ਤਜਰਬਾ ਦੇਖ ਕੇ ਕਹਿ ਰਿਹਾ, ਮਤਲਬ ਮੈਨੂੰ ਲੱਗਦਾ ਬਈ ਇਹਨਾਂ ਦੇ ਵਿੱਚੋਂ ਬਹੁਤੇ ਨੇ ਜਿਹੜੇ ਨਾ ਉਹਨਾਂ ਨੇ ਥੋੜ੍ਹੀਆਂ ਥੋੜ੍ਹੀਆਂ ਸਜ਼ਾ ਜੀਆਂ ਭੁਗਤ ਗਿਆ, ਇੱਥੇ ਮੁੱਛਾਂ ਦੇ ਉੱਤੇ ਵੱਟ ਦੇ ਕੇ ਅਤੇ ਮੁੱਛਾਂ 'ਤੇ ਹੱਥ ਰੱਖ ਕੇ ਅਤੇ ਪੈਸਾ ਪੂਸਾ ਦਿਖਾ ਕੇ ਅਤੇ ਸਾਰਾ ਕੁਝ ਕਰਕੇ ਉਹਨਾਂ ਨੇ ਇੱਥੇ ਹੀ ਫਿਰਦੇ ਰਹਿਣਾ। ਅਖੀਰਲੀ ਗੱਲ ਇਹ ਹੈ ਵੀ ਸਾਡੇ ਅੰਦਰ ਜਿਹੜੀ ਪ੍ਰਵਿਰਤੀ ਆ ਉਹ ਨਸ਼ੇ ਤਾਂ ਵੇਚਦੇ ਨੇ ਕਿਉਂਕਿ ਨਸ਼ਿਆਂ ਨੂੰ ਵਰਤਣ ਵਾਲੇ ਸਾਡੇ ਸਮਾਜ ਦੇ ਵਿੱਚ ਹਾਜ਼ਰ ਨੇ। ਇੱਕ ਲੋੜ ਸਮਾਜ ਦੇ ਵਿੱਚ ਪੈਦਾ ਹੈਗੀ ਆ, ਪੈਦਾ ਕੀਤੀ ਹੋਈ ਆ, ਆਲਰੇਡੀ ਚੱਲ ਰਹੀ ਆ। ਸਾਡਾ ਜਿਹੜਾ ਆਪਣਾ ਮਨ ਆ, ਹੱਥ 'ਤੇ ਦਿਲ 'ਤੇ ਹੱਥ ਰੱਖ ਕੇ ਧਰਿਓ ਭਲਾ, ਦਿਲ 'ਤੇ ਹੱਥ ਧਰ ਕੇ ਆਪਣੇ ਮਨ ਨੂੰ ਪੁੱਛਿਓ ਬਈ ਅਸੀਂ ਫੀਮ ਨੂੰ ਕਿੰਨੀ ਕੁ ਨਫ਼ਰਤ ਕਰਦੇ ਹਾਂ, ਅਸੀਂ ਸ਼ਰਾਬ ਨੂੰ ਕਿੰਨੀ ਕੁ ਨਫ਼ਰਤ ਕਰਦੇ ਹਾਂ। ਜਦੋਂ ਗੱਲ ਇੱਥੇ ਚੱਲਦੀ ਹੁੰਦੀ ਹੈ ਰਵਾਇਤੀ ਜਿਹੜੇ 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 ਕੁਦਰਤੀ ਜਿਨ੍ਹਾਂ ਨੂੰ ਨਸ਼ੇ ਕਹਿ ਦਿੱਤਾ ਜਾਂਦਾ, ਉਦੋਂ ਤਾਂ ਅਸੀਂ ਕਰਦੇ ਹਾਂ ਜੀ, ਜੇ ਸਰਕਾਰ ਕੋਈ ਪੋਲਿਸੀ ਲੈ ਕੇ ਆਉਂਦੀ ਹੈ ਉਹਦਾ ਅਸੀਂ ਵਿਰੋਧ ਕਰਦੇ ਹਾਂ। ਜਿਹੜੇ ਸਮਗਲ ਹੋ ਕੇ ਨਸ਼ੇ ਆਉਂਦੇ ਨੇ ਉਹ ਅਸੀਂ ਵਰਤਦੇ ਹਾਂ। ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਲੱਗੀ। ਇੱਥੇ ਨਾ ਬ੍ਰੈਂਪਟਨ ਦੇ ਵਿੱਚ ਬਹੁਤ ਲੰਬਾ ਵਿਸ਼ਾ, ਬ੍ਰੈਂਪਟਨ ਦੇ ਵਿੱਚ ਜਦੋਂ ਡੋਡੇ ਵਗੈਰਾ ਬੈਨ ਕੀਤੇ ਸੀ, ਹਾਲਾਂਕਿ ਮੈਂ ਨਸ਼ਾ ਨਹੀਂ ਵਰਤਦਾ ਗਾ, ਮੈਨੂੰ ਇਸ ਤਰ੍ਹਾਂ ਲੱਗਦਾ ਸੀ ਜਿਹੜੇ ਬੰਦੇ ਆਮ ਬੰਦਾ ਤਾਂ ਜਿਹੜਾ ਮਿਹਨਤੀ ਬੰਦਾ ਜਿਹਨੂੰ ਆਪਣੇ ਪਰਿਵਾਰ ਦਾ ਵੀ ਫਿਕਰ ਆ, ਜਿਹੜਾ ਜਿਹੜਾ ਕਹਿ ਲਓ ਇਨਲਾਈਟਨਡ ਆ, ਉਹ ਨਸ਼ਾ ਨੁਸ਼ਾ ਨਹੀਂ ਵਰਤਦਾ ਗਾ। ਪਰ ਮੈਨੂੰ ਐਂ ਲੱਗਦਾ ਸੀ ਵੀ ਜੇ ਕੋਈ ਬੰਦਾ ਮਾੜੇ ਮੋਟੇ ਡੋਡੇ ਡਾਡੇ ਕਿਤੇ ਚਾਹ 'ਚ ਪਾ ਕੇ ਪੀ ਲੈਂਦਾ ਤਾਂ ਐਡਾ ਵੱਡਾ ਮੁਜਰਮ ਨਹੀਂ। ਜਦੋਂ ਡੋਡੇ ਬੈਨ ਕੀਤੇ ਉਸ ਤੋਂ ਬਾਅਦ ਜਿਨ੍ਹਾਂ ਨੂੰ ਆਦਤ ਪਈ ਹੋਈ ਸੀ ਥੋੜ੍ਹੀ ਬਹੁਤ, ਉਹਨਾਂ ਨੇ ਫਿਰ ਸਿੰਥੈਟਿਕ ਨਸ਼ੇ ਵਰਤਣੇ ਸ਼ੁਰੂ ਕੀਤੇ। ਡੋਡੇ ਪੀਣ ਵਾਲੇ ਸੀ ਜਿਹੜੇ, ਭੁੱਕੀ ਭਾਕੀ ਪੀਣ ਵਾਲੇ, ਮੇਰੀ ਉਹਨਾਂ ਕੋਲ ਹਮਦਰਦੀ ਨਹੀਂ ਮੇਰੇ ਸ਼ਬਦਾਂ 'ਚੋਂ, ਇਹ ਸਿੱਟਾ ਨਾ ਕੱਢ ਲਿਓ, ਮੈਂ ਉਹਨਾਂ ਦਾ ਵੀ ਵਿਰੋਧੀ ਹਾਂ। ਉਹ ਫਿਰ ਵੀ ਜਿਉਂਦੇ ਰਹਿੰਦੇ ਸੀ ਜਿਹੜੇ ਸਿੰਥੈਟਿਕ ਨਸ਼ੇ ਵਰਤਣ ਵਾਲੇ ਸੀ, ਉਹ 2-4 ਸਾਲ ਵਿੱਚ ਉਹ ਮਰ ਗਏ, ਪਰਿਵਾਰ ਵੀ ਉੱਜੜ ਗਏ ਉਹਨਾਂ ਦੇ। ਹੁਣ ਤੁਸੀਂ ਮੈਨੂੰ ਦੱਸੋ ਬਈ ਇਹ ਸਿੰਥੈਟਿਕ ਨਸ਼ੇ ਜਿਹੜੇ ਹੈਗੇ ਆ, ਡੇਂਜਰਸ ਜਿਹੜੀਆਂ ਡਰੱਗਸ ਨੇ, ਇਹਨਾਂ ਨੂੰ ਇਹਨਾਂ ਦੇ ਯੂਜ਼ ਹੋਣ ਲਈ ਰਾਹ ਕਿਹਨੇ ਪੱਧਰਾ ਕੀਤਾ, ਜਿਨ੍ਹਾਂ ਨੇ ਸਾਡੇ ਸਮਾਜ ਦੇ ਵਿੱਚ ਜਿਹੜੇ ਕੁਦਰਤੀ ਨਸ਼ੇ ਨੇ ਵੈਸੇ ਹੀ ਪਏ ਨੇ, ਜਿਹੜੇ ਜਿਹਨੂੰ ਕੋਈ ਨਾ ਕੋਈ ਕਿਤੇ ਨਾ ਕਿਤੇ ਬੰਦਾ ਵਰਤ ਲੈਂਦਾ, ਜਦੋਂ ਉਹ ਵੀ ਬੰਦ ਹੋ ਜਾਂਦਾ ਅਤੇ ਸਮਾਜ ਸਾਡਾ ਮਾਨਸਿਕ ਰੋਗੀ ਨਾਲ ਭਰਿਆ ਪਿਆ, ਮੈਂਟਲ ਹੈਲਥ ਦੇ ਇੰਨੇ ਕੇਸ ਆ ਰਹੇ ਨੇ, ਇਕੱਲਾ ਪਾਣਾ, ਕੋਈ ਕਿਸੇ ਦੀ ਗੱਲ ਨਹੀਂ ਸੁਣਦਾ, ਬੰਦਾ ਸਮਾਜ ਨਾਲੋਂ ਟੁੱਟਿਆ, ਬੰਦਾ ਆਪਣੇ ਆਪ ਨਾਲੋਂ ਟੁੱਟਿਆ, ਪਰਿਵਾਰ ਟੁੱਟ ਰਹੇ ਨੇ, ਇਹੋ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਇਹ ਨਾ ਸੋਚੋ ਕਿ ਮੈਂ ਤੁਹਾਨੂੰ ਡਰਾ ਰਿਹਾ, ਮੈਂ ਡਰਾ ਨਹੀਂ ਰਿਹਾ। ਜਿਹੜਾ ਡਾਟਾ ਤੁਸੀਂ ਪੜ੍ਹ ਕੇ ਦੇਖ ਲਿਓ ਹਸਪਤਾਲਾਂ ਦੇ ਵਿੱਚ, ਤੁਸੀਂ ਮਾਨਸਿਕ ਸਿਹਤ ਦੇ ਜਿਹੜੇ ਪੇਸ਼ੈਂਟ ਆ ਉਹਨਾਂ ਬਾਰੇ ਥੋੜ੍ਹਾ ਜਿਹਾ ਡਾਟਾ ਫਰੋਲ ਕੇ ਦੇਖ ਲਿਓ, ਬੰਦਾ ਨਸ਼ੇ ਵੱਲ ਆਪੇ ਹੀ ਜਾਂਦਾ। ਨਸ਼ੇ ਵੱਲ ਜਾਣ ਤੋਂ ਰੋਕਣ ਲਈ ਤੁਹਾਡੀ ਪਰਸਨੈਲਿਟੀ ਹੈ ਜਿਹੜੀ, ਤੁਸੀਂ ਉਹਨੂੰ ਕਿਵੇਂ ਆਪਣੀ ਪਰਸਨੈਲਿਟੀ ਨੂੰ ਆਪਣੇ ਮਨ ਨੂੰ ਕਿਵੇਂ ਟ੍ਰੇਨਡ ਕੀਤਾ, ਉਹ ਮਨ ਨੂੰ ਟ੍ਰੇਨਡ ਕਰਨ ਦੇ ਤਾਂ ਸਾਧਨ ਸਾਡੇ ਕੋਲ ਹੈ ਹੀ ਨਹੀਂ। ਅਤੇ ਫਿਰ ਆਮ ਬੰਦਾ ਜਿਹੜਾ ਜਦੋਂ ਉਹਨੂੰ ਦੁਨੀਆਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕੋਈ, ਜ਼ਿੰਦਗੀ ਜਿਉਂਦੇ ਆ, ਉਹ ਨਸ਼ੇ ਵੱਲ ਰੁਚਿਤ ਹੋ ਜਾਂਦਾ। ਉਹ ਕੀ ਜੀ, ਤੁਸੀਂ ਸਾਰੇ ਹੁੰਦੇ ਹੋ, ਤੁਹਾਡੇ 'ਚ ਬਹੁਤੇ ਹੁੰਦੇ ਨੇ, ਕੌਣ ਕਹਿਣਗੇ ਜੀ ਅੱਜ ਤਾਂ ਥੱਕ ਗਏ ਬਹੁਤ, ਅੱਜ ਪੈੱਗ ਲਾ ਲਿਓ। ਮੈਨੂੰ ਦੱਸੋ ਬਈ ਸ਼ਰਾਬ ਦਾ ਅਤੇ ਡਰੱਗ ਦਾ, ਸ਼ਰਾਬ ਵੀ ਡਰੱਗ ਹੀ ਆ ਨਾ, ਫਰਕ ਕੀ ਹੈ? ਜੇ ਤੁਸੀਂ ਪੈੱਗ ਲਾ ਸਕਦੇ ਹੋ ਤਾਂ ਕੋਈ ਨਸ਼ੇ ਦੀ ਗੋਲੀ ਵੀ ਖਾ ਸਕਦਾ, ਜੇ ਕੋਈ ਬੰਦਾ ਜਿਹੜਾ ਉਹ ਡੋਡੇ ਪੀ ਸਕਦਾ ਉਹ ਫੀਮ ਵੀ ਖਾ ਸਕਦਾ, ਜੇ ਕੋਈ ਬੰਦਾ ਫੀਮ ਖਾ ਸਕਦਾ ਤਾਂ ਉਹ ਕੈਮੀਕਲ ਸਿੰਥੈਟਿਕ ਨਸ਼ਾ ਵੀ ਵਰਤ ਸਕਦਾ। ਉਹ ਤਾਂ ਅੱਗੇ ਫਿਰ ਡਰੱਗ ਦੇ ਸਮਗਲਰਾਂ ਨੇ ਰਸਤੇ ਲੱਭ ਲਏ ਨਾ, ਵੀ ਤੁਹਾਨੂੰ ਕਿਵੇਂ ਅੱਗੇ ਇਹ ਜਿਹੜੀਆਂ ਤੁਹਾਡੇ ਵਿੱਚ ਬਿਰਤੀਆਂ ਪਈਆਂ ਨੇ ਇਹਨਾਂ ਨੂੰ ਯੂਜ਼ ਕਰਕੇ ਪੈਸੇ ਕਿਵੇਂ ਕਮਾਉਣੇ ਨੇ। ਇਸ ਕਰਕੇ ਇਸ ਪ੍ਰੋਬਲਮ ਨੂੰ ਐਡਰੈਸ ਕਰਨ ਲਈ ਮਲਟੀ ਡਾਈਮੈਂਸ਼ਨਲ ਅਪਰੋਚਿਸ ਦੀ ਜ਼ਰੂਰਤ ਹੁੰਦੀ ਹੈ। ਪੁਲਿਸ ਆ ਜਿਹੜੀ ਇੱਕੋ ਇੱਕ ਫੜ ਕੇ ਡਰੱਗ ਦੇ ਸਮਗਲਰ ਨੂੰ ਜਾਂ ਛੋਟੇ ਮੋਟੇ ਜਿਹੜੇ ਇੱਧਰੋਂ ਉੱਧਰੋਂ ਲਿਆਉਣ ਨੂੰ ਫੜ ਕੇ ਅੰਦਰ ਦੇ, ਇਹਦੇ ਨਾਲ ਡਰੱਗਸ ਖਤਮ ਨਹੀਂ ਹੋਣੀਆਂ ਜੀ, ਨਾ ਹੀ ਨਸ਼ਾ ਖਤਮ ਹੋਣਾ। ਇਸ ਕਰਕੇ ਭੁਲੇਖੇ ਦਾ ਸ਼ਿਕਾਰ ਨਾ ਰਹੇ ਹੋ। ਇੱਕ ਕੁਆਂਟਲ ਕੀ ਭਾਵੇਂ 20 ਕੁਆਂਟਲ ਪੁਲਿਸ ਵਾਲੇ ਨਸ਼ਾ ਫੜ ਲੈਣ, ਨਸ਼ੇ ਆ ਜਿਹੜੇ ਜਿੰਨੀ ਦੇਰ ਤੱਕ ਸਾਡਾ ਸਿਸਟਮ ਸਾਡਾ ਸਮਾਜ ਇਹ ਤਹੱਈਆ ਨਹੀਂ ਕਰਦਾ ਵੀ ਇਹਨਾਂ ਨੂੰ ਮੁੱਢੋਂ ਸੁੱਢੋਂ ਖਤਮ ਕਰਨਾ, ਉਨੀ ਦੇਰ ਤੱਕ ਖਤਮ ਨਹੀਂ ਹੋਣੇ। ਮੇਰਾ ਇਹ ਪੱਕਾ ਵਿਸ਼ਵਾਸ ਆ, ਮੈਂ ਨਸ਼ਾ ਨਹੀਂ ਵਰਤਦਾ, ਮੈਂ ਮਤਲਬ ਇਹ ਤੁਹਾਨੂੰ ਕਲੀਅਰ ਕਰ ਦਿੰਦਾ। ਇੱਕ ਕਾਲਰ ਸਾਡੇ ਨਾਲ ਨੇ ਜੀ, ਉਹਨਾਂ ਦੀ ਗੱਲ ਆਪਾਂ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਭਾਜੀ ਬੜੇ ਵਧੀਆ ਟੌਪਿਕ ਤੇ ਤੁਸੀਂ ਗੱਲ ਕਰ ਰਹੇ ਹੋ ਤੇ ਬੜੀ ਵਧੀਆ ਢੰਗ ਦੇ ਨਾਲ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਨੇ।
ਧੰਨਵਾਦ ਜੀ, ਮਿਹਰਬਾਨੀ।
ਭਾਜੀ ਜਿੱਦਾਂ ਮੈਂ ਕਿ ਸੋਚਦਾ ਹੈਗਾ ਇਹਦੇ ਵਿੱਚ ਜਿਹੜਾ ਨਸ਼ਾ ਦਾ ਕਾਰੋਬਾਰ ਹੈਗਾ, ਅਸੀਂ ਵੀ ਬਹੁਤ ਆਪ ਜ਼ਿੰਮੇਵਾਰ ਹੈਗੇ,
ਪੂਰੇ ਜ਼ਿੰਮੇਵਾਰ ਆ ਜੀ, ਮੈਂ ਤਾਂ ਇਹੀ ਗੱਲ ਕੀਤੀ ਆ। ਹਾਂਜੀ
ਹਾਂਜੀ, ਪੂਰੇ ਹੈਗੇ ਆ ਜੀ, ਕਿਉਂਕਿ ਅਸੀਂ ਪੈਸੇ ਵਾਲਿਆਂ ਤੋਂ ਜਦੋਂ ਦੇਖਦੇ ਆ ਨਾ ਵੀ ਅਸੀਂ ਥੋੜਾ ਜਿਹਾ ਲਾਲਚ ਦੇ ਦੇਣ, ਕੋਈ $10 ਟਾਇਰ ਸਸਤਾ ਪਾ ਦੇਵੇ, 2 ਸੈਂਟ ਡਰਾਈਵਰ ਨੂੰ ਵੱਧ ਦੇ ਦੇਵੇ, ਅਸੀਂ ਭੱਜੇ ਹੀ ਜਾਂਦੇ ਹਾਂ ਤੇ ਸਾਨੂੰ ਸਭ ਨੂੰ ਪਤਾ ਵੀ ਕਿਹਨੇ ਕਿੱਦਾਂ ਪੈਸੇ ਬਣਾਏ ਆ, ਕਿਉਂਕਿ ਅਸੀਂ ਸਪੋਰਟ ਕਰਦੇ ਹਾਂ ਉਹਨਾਂ ਦੀ ਇਹਨਾਂ ਚੀਜ਼ਾਂ ਦੇ ਵਿੱਚ, ਹੈਨਾ। ਅਸੀਂ ਯਾਨੀ ਕਿ ਆਪਣਾ $10-20 $50 ਬਚਾਉਣ ਦੇ ਚੱਕਰ ਦੇ ਵਿੱਚ ਅਸੀਂ ਉਹਨਾਂ ਨੂੰ ਕਿੱਥੇ ਦੀ ਕਿੱਥੇ ਲੈ ਗਏ। ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਯਾਨੀ ਕਿ ਉਹ ਸਰਟੀਫਿਕੇਟ ਦੇਤਾ ਵੀ ਜੋ ਕੀਤਾ ਤੁਸੀਂ ਠੀਕ ਕੀਤਾ,
ਹਾਂਜੀ ਹਾਂਜੀ,
ਹੈਨਾ। ਤੇ ਪਰ ਉਹਦੇ ਵਿੱਚ ਛੋਟਾ ਜਿਹਾ ਲਾਲਚ ਆ ਸਾਡਾ ਵੀ $10-20-50 ਮੈਂ ਟਰੱਕਾਂ ਦੇ ਟਾਇਰਾਂ ਚੋਂ ਬਚਾ ਲਿਆ ਜਾਂ ਡਰਾਈਵਰ ਕਰ ਡਰਾਈਵਰੀ ਕਰਦਾ, 2-4 ਸੈਂਟ ਉਹਨੇ ਮੈਨੂੰ ਵੱਧ ਦੇ ਦਿੱਤੇ ਤਾਂ ਮੈਂ ਉੱਥੇ ਭੱਜ ਗਿਆ, ਹੈਨਾ। ਪਰ ਉਹ ਪੈਸਾ ਕਿੱਥੋਂ ਆਇਆ ਆਪਾਂ ਨੂੰ ਸਭ ਨੂੰ ਪਤਾ, ਪਰ ਅਸੀਂ ਇਹ ਚੀਜ਼ਾਂ ਤਾਂ ਸੋਚਦੇ ਹੀ ਨੀ, ਹੈਨਾ। ਅਸੀਂ ਪੈਸੇ ਵਾਲੇ ਨੂੰ ਮੋਹਰੇ ਰੱਖਦੇ ਹਾਂ, ਅਸੀਂ ਲੀਡਰ ਪੈਸੇ ਵਾਲੇ ਨੂੰ ਸਮਝਦੇ ਹਾਂ। ਸਿਟੀਆਂ ਨੂੰ ਬਾਰਬੀਕਿਊ ਕਰਕੇ ਉੱਥੇ ਡੋਨੇਸ਼ਨਾਂ ਦਿੱਤੀਆਂ ਜਾਂਦੀਆਂ, ਆਹ ਦਿੱਤਾ ਜਾਂਦਾ, ਹੈਨਾ। ਉਹ ਜਾਣੀ ਕਿ ਸਾਰੇ ਕਲੀਅਰ ਆ। ਪੋਲੀਟੀਸ਼ੀਅਨ ਦਾ ਜਿੰਨਾ ਚੱਕਰ ਜੀ ਇਲੈਕਸ਼ਨ ਸਸਤੀ ਨੀ ਨਾ ਹੁੰਦੀ, ਓਨਾ ਚੱਕਰ ਕੋਈ ਸੁਧਾਰ ਨੀ ਹੋ ਸਕਦਾ। ਹਰੇਕ ਪਾਰਟੀ ਨੂੰ ਪੈਸੇ ਚਾਹੀਦੇ ਆ ਤੇ ਉਹ ਫੰਡਿੰਗ ਇਹ ਲੋਕ ਕਰਦੇ ਆ, ਤੇ ਉਹ ਆਪ ਚੁੱਪ ਕਰਕੇ ਬੈਠੇ ਰਹਿੰਦੇ ਆ, ਅਗਲੇ ਪੈਸੇ ਦਿੰਦੇ ਆ, ਸਾਰਾ ਕੁਛ ਸਹੀ ਸਲਾਮਤ ਆ ਉਹਨਾਂ ਦਾ। ਮੇਰੇ ਖਿਆਲ ਕਿਸੇ ਨੇ $100 ਦਾ ਟੈਕਸ ਨੀ ਦਿੱਤਾ ਹੁੰਦਾ ਤੇ ਮੇਰੇ ਅਕਾਊਂਟ ਫਰੀਜ਼ ਕਰ ਦੇਣੇ ਵੀ ਭਾਈ ਤੂੰ ਤਾਂ ਟੈਕਸ ਨੀ ਦਿੱਤਾ। ਤੇ ਜੇ ਉਹਨਾਂ ਦੀ ਆਡਿਟ ਕੀਤੀ ਜਾਵੇ ਤਾਂ ਪਤਾ ਨੀ ਲੱਗ ਸਕਦਾ ਵੀ ਪੈਸਾ ਭਾਈ ਕਿੱਥੋਂ ਆਇਆ, ਤੁਹਾਡੇ ਤੋਂ ਕਿੱਥੋਂ ਬਣ ਗਏ।
ਬਿਲਕੁਲ ਜੀ, ਧੰਨਵਾਦ, ਧੰਨਵਾਦ ਜੀ, ਧੰਨਵਾਦ।
ਅਸੀਂ ਆਪ ਜ਼ਿੰਮੇਵਾਰ ਆ ਜੀ ਇਹਨਾਂ ਚੀਜ਼ਾਂ ਦੇ, ਸਾਰੇ ਪਾਰਟ ਕਰਨਾ ਚਾਹੀਦਾ ਸਮਾਜ ਦੇ ਵਿੱਚ ਇਹਨਾਂ ਲੋਕਾਂ ਦਾ, ਜੇ ਅੱਜ ਆਪਣੇ ਨਿਆਣੇ ਬਚਾਉਣੇ ਆ ਤਾਂ
ਮਿਹਰਬਾਨੀ,
ਅਸੀਂ ਜੀ ਬਲੀ ਦੇ ਬੱਕਰੇ ਬਣਾਂਗੇ।
ਧੰਨਵਾਦ ਜੀ, ਧੰਨਵਾਦ। ਅਸੀਂ ਆਪ ਬਿਲਕੁਲ ਜੀ, ਅਸੀਂ ਆਪ ਦੋਸ਼ੀ ਆ, ਅਸੀਂ ਖੁਦ ਬੱਚਿਆਂ ਦੇ ਸਾਹਮਣੇ ਬੈਠ ਕੇ, ਮੇਰੀ ਗੱਲ ਸੁਣੋ, ਬੜੀ ਸਿੱਧੀ ਤੇ ਸਪਸ਼ਟ ਜੀ ਗੱਲ ਆ ਜੀ, ਬਈ ਆਪ ਮੈਂ ਹੁਣ ਕੋਈ ਸ਼ਰਾਬ ਤੇ ਤਵਾ ਨਹੀਂ ਲਾ ਰਿਹਾ, ਮੈਨੂੰ ਪਤਾ ਕੁਝ ਇੱਕ ਅੱਧਾ ਪੈਗ ਲਾ ਲਏ ਤਾਂ ਕੋਈ ਬੜਾ ਫਰਕ ਨਹੀਂ ਪੈਂਦਾ, ਪਰ ਜਦੋਂ ਪਿਓ ਆ ਜਿਹੜਾ ਉਹ ਰੋਲ ਮਾਡਲ ਆਪਣੇ ਬੱਚਿਆਂ ਦਾ, ਉਹ ਘਰੇ ਬੈਠ ਕੇ ਸ਼ਰਾਬ ਦੀ ਬੋਤਲ ਪੀਂਦਾ, ਜੇ ਮੀਂਹ ਪੈਂਦਾ ਉਹਨੇ ਕਹਿਣਾ ਉਹ ਅੱਜ ਜੀ ਮੌਸਮ ਬੜਾ ਵਧੀਆ, ਮੀਂਹ ਪੈ ਰਿਹਾ ਆਪਾਂ ਪੈਗ ਸ਼ੱਗ ਲਾ ਲਈਏ, ਜੇ ਗਰਮੀ ਪਈ ਆ ਉਹ ਗਰਮੀ ਲਾਉਣੀ ਆ, ਅੱਜ ਗਰਮੀ ਬੜੀ ਆਪਾਂ ਪੈਗ ਸ਼ੱਗ ਲਾ ਲਈਏ, ਅੱਜ ਠੰਡ ਬੜੀ ਆਪਾਂ ਪੈਗ ਸ਼ੱਗ ਲਾ ਲਈਏ, ਅੱਜ ਆਪਾਂ ਨੂੰ ਖੁਸ਼ੀ ਬੜੀ ਹੋਈ ਆ ਆਪਾਂ ਪੈਗ ਸ਼ੱਗ ਲਾ ਲਈਏ, ਅੱਜ ਆਪਣੇ ਮਨ ਤੇ ਬੋਝ ਆਪਾਂ ਪੈਗ ਸ਼ੱਗ ਲਾ ਲਈਏ। ਮੈਨੂੰ ਦੱਸੋ, ਸ਼ਰਾਬ ਵੀ ਇੱਕ ਨਸ਼ਾ ਤੇ ਦੂਜੇ ਵੀ ਨਸ਼ੇ, ਤੇ ਕੱਲ ਨੂੰ ਫਿਰ ਆਪਣੇ ਬੱਚਿਆਂ ਨੂੰ ਕਿਵੇਂ ਵਰਜ ਸਕਦਾ ਉਹ ਦੂਜੇ ਨਸ਼ਿਆਂ ਤੋਂ। ਦੂਸਰੀ ਗੱਲ ਇਹ ਆ ਕਿ ਸਮਾਜ ਦੇ ਵਿੱਚ ਜਿਹੜਾ ਅਸੀਂ ਇੱਕ ਪੈਮਾਨਾ ਮਿੱਥ ਲਿਆ ਨਾ ਵੀ ਜਿਹਦੇ ਕੋਲ ਪੈਸੇ ਆ ਉਹਦਾ ਮਾਣ ਸਤਿਕਾਰ ਵੱਧ ਹੋਊਗਾ, ਇਹ ਪੈਮਾਨਾ ਅਸੀਂ ਹੀ ਮਿੱਥਿਆ। ਇਹ ਸਭ ਤੋਂ ਵੱਡਾ ਗਲਤ, ਸਭ ਤੋਂ ਗਲਤ ਗੱਲ ਇਹ ਹੈ ਵੀ ਜਿਹੜੇ ਬੰਦੇ ਕੋਲ ਪੈਸੇ ਵੱਧ ਆ ਅਸੀਂ ਉਹਨੂੰ ਸਿਆਣਾ ਸਮਝੀ ਬੈਠੇ, ਅਸੀਂ ਉਹਨੂੰ ਸੁਖੀ ਸਮਝੀ ਬੈਠੇ ਹਾਂ। ਆਹ ਥੋੜ੍ਹਾ ਜਿਹਾ ਗੂਗਲ 'ਤੇ ਸਰਚ ਕਰਕੇ ਆਪ ਹੀ ਵੇਖ ਲਿਓ, ਮੈਨੂੰ ਤਾਂ ਇੰਨਾ ਡਾਟਾ ਯਾਦ ਨਹੀਂ ਰਹਿੰਦਾ ਵੀ ਜਿਹਨਾਂ ਕੋਲ ਵੱਧ ਤੋਂ ਵੱਧ ਪੈਸਾ ਹੁੰਦਾ ਸੀਗਾ ਉਹ ਕਿਹੜੇ ਤਰੀਕੇ ਨਾਲ ਮਰਿਆ, ਕਿ ਉਹ ਆਮ ਮੌਤ ਮਰੇ ਆ। ਤੁਸੀਂ ਕਹੋਗੇ ਬੜੀ ਸੋਹਣੀ ਜ਼ਿੰਦਗੀ ਜਿਉਂ ਹੋਈ ਆ, ਜ਼ਿੰਦਗੀ ਦਾ ਮੈਨੂੰ ਪਤਾ ਨਹੀਂ, ਪਰ ਉਹਨਾਂ ਦੇ ਮਰਨ ਦੇ ਢੰਗ ਤਰੀਕੇ ਦੇਖ ਲਿਓ, ਕੋਈ ਸੁਸਾਈਡ ਕਰਕੇ ਮਰਿਆ, ਕੋਈ ਜ਼ਹਿਰ ਪੀ ਕੇ ਮਰਿਆ, ਮਤਲਬ ਇਹੋ ਜਿਹੇ ਬੁਰੇ ਤਰੀਕੇ ਨਾਲ ਮਰੇ ਆ ਜੀ। ਵੱਧ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਠੀਕ ਹੈ, ਜੇ ਬੰਦੇ ਨੂੰ ਪੈਸਾ ਵਰਤਣਾ ਆਉਂਦਾ ਆਪਦੀ ਹਿੰਮਤ ਨਾਲ, ਆਪਣੇ ਸਕਿੱਲ ਨਾਲ, ਆਪਣੇ ਦਿਮਾਗ ਨਾਲ, ਆਪਣੇ ਹੱਥਾਂ ਨੇ ਪੈਸਾ ਕਮਾਇਆ, ਚੰਗੀ ਗੱਲ ਆ। ਉਹ ਜੇ ਬੰਦੇ ਫਿਰ ਦਾਨ ਵੀ ਕਰਦੇ ਨੇ, ਉਹ ਜੇ ਬੰਦੇ ਸਮਾਜ ਦੀ ਸੇਵਾ ਵੀ ਕਰਦੇ ਨੇ, ਪਰ ਜਿਹੜੇ ਆਪਾਂ 1% ਜਾਂ 5% ਦੀ ਗੱਲ ਕਰਦੇ ਹੁੰਦੇ ਹਾਂ ਨਾ, ਉਹਨਾਂ ਨੇ ਸਮਾਜ ਨੂੰ ਦਿੱਤਾ ਕੁਛ ਨਹੀਂ, ਉਹ ਦੂਜਿਆਂ ਦੀ ਕਿਰਤ ਕਮਾਈ 'ਤੇ ਪੜਨ ਵਾਲੇ ਪੈਰਾਸਾਈਟ ਨੇ। ਖੈਰ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈ, ਫਿਰ ਕੇਨੀ ਧਾਲੀਵਾਲ ਜੀ ਤੁਹਾਡੇ ਨਾਲ ਹਾਜ਼ਰ ਹੋਣਗੇ, ਅਤੇ ਫਿਰ ਆਪਾਂ ਬਾਅਦ ਦੇ ਵਿੱਚ ਗੱਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ।
ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ,
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ, KJS ਟਰਾਂਸਪੋਰਟ ਇੰਕ।
ਕਾਲ ਕਰੋ 905-799-9500,
9057899500।
KJS ਟਰਾਂਸਪੋਰਟ ਇੰਕ,
321 ਓਰੈਂਡਾ ਰੋਡ, ਬ੍ਰੈਂਪਟਨ।
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ, ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ?
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ।
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ, ਤਾਂ ਯਾਦ ਰੱਖੋ ਇੱਕ ਹੀ ਨਾਮ, ਪ੍ਰੈਸਟਨ ਕੰਸਟਰਕਸ਼ਨ।
ਕਾਲ ਕਰੋ ਜਪਨਾਮ ਬਰਾੜ ਨੂੰ 905-796-4587, ਯਾਨੀ 905-796-4587।
ਮੇ 28 ਤੋਂ ਜੂਨ 6 ਤੱਕ ਸ਼ੇਰਡਨ ਕਾਲਜ ਬ੍ਰੈਂਪਟਨ ਕੈਂਪਸ ਤੇ ਫਾਈਜ਼ਰ ਦੀ ਵੈਕਸੀਨ ਲਗਾਈ ਜਾਵੇਗੀ। ਇਹ ਕਲੀਨਿਕ 12 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਲਈ ਹੈ ਜੋ ਪੀਓ ਰੀਜਨ ਵਿੱਚ ਰਹਿੰਦੇ, ਕੰਮ ਕਰਦੇ ਅਤੇ ਸਕੂਲ ਵਿੱਚ ਪੜ੍ਹਦੇ ਹਨ। ਤੁਹਾਨੂੰ ਸਿਟੀਜ਼ਨ ਜਾਂ PR ਹੋਣ ਦੀ ਲੋੜ ਨਹੀਂ ਹੈ। ਸਿਰਫ ਉਮਰ ਲਈ ਪਹਿਚਾਣ ਪੱਤਰ ਚਾਹੀਦਾ ਹੈ। ਰਜਿਸਟ੍ਰੇਸ਼ਨ ਅਤੇ ਹੋਰ ਜਾਣਕਾਰੀ ਲਈ sheridancollege.ca/vaccine ਤੇ ਜਾਓ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੁਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 6047287011 ਔਰ 6473008436।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਸਾਡੇ ਨਾਲ ਮੰਗਲਵਾਰ ਵਾਲੇ ਦਿਨ। ਤੁਹਾਨੂੰ ਪਤਾ ਕਿ ਅੰਨੀ ਧਾਲੀਵਾਲ ਜੀ ਆਉਂਦੇ ਹੁੰਦੇ ਨੇ ਕੁਝ ਮਿੰਟਾਂ ਲਈ ਜੁੜਦੇ ਨੇ ਸਾਡੇ ਨਾਲ ਅਤੇ ਤੁਹਾਨੂੰ ਉਹ ਕਾਫੀ ਚੰਗੀਆਂ ਸੋਹਣੀਆਂ ਤੁਹਾਡੇ ਕੰਮ ਆਉਣ ਵਾਲੀਆਂ ਗੱਲਾਂ ਦੱਸ ਕੇ ਜਾਂਦੇ ਨੇ। ਨੰਬਰ ਉਹਨਾਂ ਦਾ 905-812-2800 ਹੈਗਾ ਜੀ। ਮੋਰਗੇਜ ਕਰਵਾਉਂਦੇ ਨੇ ਉਹ 2-4-5-7-100 ਮਿਲੀਅਨ ਡਾਲਰ ਦੀ ਨਹੀਂ, ਕਈ 100 ਮਿਲੀਅਨ ਡਾਲਰ ਦੀ ਮੋਰਗੇਜ ਆ ਜਿਹੜੀ ਉਹ ਕਰਵਾ ਚੁੱਕੇ ਨੇ। ਹੁਣ ਤੱਕ ਪਿਛਲੇ 18 ਸਾਲਾਂ ਤੋਂ ਇਹੀ ਕੰਮ ਕਰਦੇ ਨੇ ਫੁੱਲ ਟਾਈਮ। ਅਤੇ ਕਾਲ ਕਰ ਲਿਓ ਉਹਨਾਂ ਨੂੰ 905-812-2800। ਸਾਡੇ ਨਾਲ ਕੁਝ ਦੇਰ ਲਈ ਹੈਗੇ ਨੇ, 5-4 ਮਿੰਟਾਂ ਲਈ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਧਾਲੀਵਾਲ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਥੈਂਕ ਯੂ ਚਰਨਜੀਤ ਜੀ, ਥੈਂਕ ਯੂ।
ਅੱਜ ਦੇ ਬੈਸਟ ਰੇਟ ਕੀ ਨੇ ਜੀ?
ਅੱਜ ਦੇ ਬੈਸਟ ਰੇਟ ਵਿੱਚ ਜਿਹੜਾ 5 ਸਾਲ ਦਾ ਵੇਰੀਏਬਲ ਰੇਟ ਹੈ, ਸੋ ਦੈਟਸ ਸਟਿਲ ਵੀ ਆਰ ਆਫਰਿੰਗ 1.30%, ਔਰ ਇਹਦੇ ਨਾਲ ਜਿਹੜੀ ਸਿਕਿਉਰ ਲਾਈਨ ਆਫ ਕ੍ਰੈਡਿਟ ਦੈਟ ਇਜ਼ 2.95, ਔਰ ਜਿਨ੍ਹਾਂ ਦੇ ਕ੍ਰੈਡਿਟ ਮਾੜੇ ਨੇ ਜਾਂ ਸੈਲਫ ਅਪਲਾਈਡ ਇੰਡੀਵਿਜੁਅਲ ਨੇ, ਤੋ ਉਹਨਾਂ ਦੀ ਜਿਹੜੀ ਇਨਕਮ ਹੈ ਉਹ ਕਾਫੀ ਹੋ ਜਾਂਦੀ ਹੈ, ਬਟ ਨੋਟਸ ਆਫ ਅਸੈਸਮੈਂਟ ਜਿਹੜੀ ਆ ਇਨਕਮ ਘੱਟ ਰਹਿ ਜਾਂਦੀ ਆ। ਸੋ ਉਹਨਾਂ ਵਾਸਤੇ ਜਿਹੜੀ ਸਕਿਓਰ ਲਾਈਨ ਆਫ ਕ੍ਰੈਡਿਟ ਇਜ਼ ਸਟਿਲ ਅਵੇਲੇਬਲ, ਦਾ ਰੇਟ ਇਜ਼ 4.70-11.99%, ਡਿਪੈਂਡਸ ਓਨ ਐਕੁਇਟੀ ਆਨ ਦਾ ਪ੍ਰੋਪਰਟੀ ਐਂਡ ਦਾ ਕ੍ਰੈਡਿਟ।
ਧਾਲੀਵਾਲ ਸਾਹਿਬ, ਮੈਨੂੰ ਪਿਛਲੇ ਹਫ਼ਤੇ ਫੋਨ ਆਇਆ, ਕਹਿੰਦੇ ਜੀ ਤੁਸੀਂ ਉੱਥੇ ਤਾਂ ਰੇਡੀਓ 'ਤੇ ਤਾਂ ਬੜੇ ਸਸਤੇ ਰੇਟ ਦੱਸ ਦਿੰਦੇ ਹੋ, ਅਤੇ ਕਹਿੰਦੇ ਜਦੋਂ ਅਸੀਂ ਜਾਂਦੇ ਹਾਂ ਐਪਲੀਕੇਸ਼ਨ ਕਰੀ ਦੇ ਰੇਟ ਮਹਿੰਗੇ ਹੁੰਦੇ ਨੇ। ਮੈਂ ਤੁਹਾਨੂੰ ਅੱਜ ਸਵਾਲ ਪੁੱਛਣਾ ਵੀ ਕੀ ਜਿਹੜੇ ਰੇਟ ਦੱਸਦੇ ਹੋ ਤੁਸੀਂ ਸਾਰਿਆਂ ਲਈ ਹੈ ਕਿ ਕੁਝ ਖਾਸ ਬੰਦਿਆਂ ਲਈ ਹੁੰਦੇ ਆ?
ਨਹੀਂ, ਇਹ ਜਿਹੜੇ ਰੇਟ ਆ ਨਾ ਚਰਨਜੀਤ ਜੀ, ਇਹ ਨਾ ਹਰ ਕੋਈ ਬੰਦਾ ਇਹੀ ਸਮਝ ਲੈਂਦਾ ਜਿਹਦੀ ਬੈਂਕਰਪਸ ਵੀ ਕੀਤੀ ਹੁੰਦੀ ਹੈ ਨਾ, ਉਹ ਵੀ ਇਹੀ ਸਮਝ ਲੈਂਦਾ ਜਿਹੜਾ ਮੈਨੂੰ ਆਹ 1.30% ਮਿਲ ਜਾਏਗਾ। ਸੋ ਜਾਂ ਜਿਹੜਾ ਕੋਈ ਸੈਲਫ ਇੰਪਲਾਇਡ ਇੰਡੀਵਿਜੁਅਲ ਹੁੰਦੇ ਨੇ, ਕ੍ਰੈਡਿਟ ਕਈ ਵਾਰੀ ਉਹਨਾਂ ਦੇ ਮਾੜੇ ਜਾਂ ਚੰਗੇ ਹੁੰਦੇ ਨੇ, ਬਟ ਇਨਕਮ ਵਗੈਰਾ ਉਹਨਾਂ ਦੀ ਕਈ ਵਾਰੀ ਇੰਨੀ ਇਨਫ ਨਹੀਂ ਹੁੰਦੀ, ਜਾਂ ਉਹਨਾਂ ਦੇ ਲਾਇਬਿਲਟੀਜ਼ ਵਗੈਰਾ ਹੋਰ ਜ਼ਿਆਦਾ ਹੁੰਦੀਆਂ ਨੇ। ਸੋ ਉਹ ਵੀ ਇਹੀ ਸਮਝ ਲੈਂਦੇ ਆ ਵੀ ਸ਼ਾਇਦ ਸਾਨੂੰ ਜਿਹੜਾ ਰੇਟ ਆ 1.30% ਮਿਲ ਜਾਏਗਾ। ਨਹੀਂ, ਜਿਹੜਾ ਇਹ ਰੇਟ ਆ ਇਹ ਸਾਰਿਆਂ ਨੂੰ ਜਿਹੜਾ ਰੇਟ ਨਹੀਂ ਮਿਲ ਸਕਦਾ, ਬੇਸਡ ਔਨ ਇੰਡੀਵਿਜੁਅਲ ਓਨ ਸਿਚੁਏਸ਼ਨ, ਇਨਕਮ ਸਿਚੁਏਸ਼ਨ, ਕ੍ਰੈਡਿਟ ਸਿਚੁਏਸ਼ਨ। ਸੋ ਉਹਦੇ ਬੇਸ 'ਤੇ ਜਿਹੜਾ ਰੇਟ ਆ ਉਹ ਡਿਸਾਈਡ ਕਰਦਾ, ਜਿਹੜਾ ਬੈਂਕ ਆ ਡਿਸਾਈਡ ਕਰਦਾ ਹੁੰਦਾ। ਤੋ ਤੁਸੀਂ ਪੁੱਛਿਆ ਸੀ ਕਿ ਸਾਰਿਆਂ ਨੂੰ ਇਸ ਤਰ੍ਹਾਂ ਦਾ ਮਿਲ ਜਾਂਦਾ, ਨਹੀਂ ਮਿਲਦਾ। ਸੋ ਦੈਟਸ ਅਬਾਊਟ ਇਟ।
905-812-2800 'ਤੇ ਕਾਲ ਕਰਿਓ ਦੋਸਤੋ, ਤੁਸੀਂ ਮੋਰਗੇਜ ਕਰਵਾਉਣੀ ਹੈ, ਬੈਸਟ ਰੇਟ ਦੇ ਉੱਤੇ ਤੁਸੀਂ ਲੈਣੀ ਆ ਮੋਰਗੇਜ, ਨਵਾਂ ਘਰ ਲਿਆ ਜਾਂ ਰੀਸੇਲ ਹੋਮ ਆ ਜਾਂ ਰੀਨਿਊਲ ਆਇਆ ਹੋਇਆ, ਕਾਲ ਕਰਿਓ ਤੁਸੀਂ। ਇੱਕ ਗੱਲ ਹੋਰ ਦੱਸੋ ਜੀ, ਜੇ ਡਾਊਨ ਪੇਮੈਂਟ ਆਪਣੇ ਕੋਲ ਘੱਟਦੀ ਹੋਵੇ ਤੇ ਫਿਰ ਆਪਾਂ ਸੈਕਿੰਡ ਮੋਰਗੇਜ ਲੈ ਕੇ ਤੇ ਕੰਮ ਆਪਣਾ ਸਾਰ ਸਕਦੇ ਹਾਂ ਕਿ ਨਹੀਂ?
ਇਹ ਵੀ ਨਾ ਇੱਕ ਲੋਕਾਂ ਦੇ ਵਿੱਚ ਮੈਸੇਜ ਬਣੀ ਹੋਈ ਆ ਚਰਨਜੀਤ, ਕਿ ਠੀਕ ਆ ਜੇ ਤੁਹਾਡੇ ਕੋਲ ਡਾਊਨ ਪੇਮੈਂਟ ਨਹੀਂ ਹੈਗੀ ਤਾਂ ਜਿਹੜੀ ਸੈਕਿੰਡ ਮੋਰਗੇਜ ਲੈ ਕੇ ਉਹਨੂੰ ਤੁਸੀਂ ਡਾਊਨ ਪੇਮੈਂਟ ਜਿਹੜੀ ਦਿਖਾ ਦਿਓ ਲੈਂਡਰ ਨੂੰ, ਥੋੜ੍ਹੀ ਜਿਹੜੀ ਮੋਰਗੇਜ ਹੋ ਜਾਂਦੀ ਹੈ। ਇਹ 99% ਕੇਸਿਸ ਦੇ ਵਿੱਚ ਇੱਦਾਂ ਨਹੀਂ ਹੁੰਦਾ ਹੈਗਾ। ਸੋ ਕਿਉਂ? ਕਿਉਂਕਿ ਜਿਹੜਾ ਬੋਰੋਅਰ ਫੰਡਸ ਨੇ ਜਾਂ ਜਿਹੜੇ ਤੁਹਾਡੇ ਸੈਕਿੰਡ ਮੋਰਗੇਜ ਤੋਂ ਪੈਸੇ ਚੱਕਣੇ ਆ ਤਾਂ ਉਹ ਮੋਸਟਲੀ ਜਿਹੜੇ ਲੈਂਡਰ ਆ ਉਹ ਲਾਈਕ ਨਹੀਂ ਕਰਦੇ ਹੁੰਦੇ। ਤੋ ਕਿਉਂਕਿ ਇੱਕ ਤੁਸੀਂ ਕ੍ਰੈਡਿਟ ਲੈ ਕੇ ਅਤੇ ਦੂਸਰੀ ਡਾਊਨ ਪੇਮੈਂਟ ਦੇਣੀ ਆ, ਸੋ ਮੋਸਟ ਲੈਂਡਰ ਦੇ ਡੋਂਟ ਲਾਈਕ ਇਟ। ਬਟ ਸਟਿਲ ਦੇਰ ਆਰ ਸਮ ਲੈਂਡਰ ਇਨ ਦਾ ਮਾਰਕੀਟ ਪਲੇਸ ਕਿ ਐਕਸੈਪਟ ਕਰ ਲੈਂਦੇ ਆ, ਬਟ ਅਗਰ ਜੇ ਉਹਨਾਂ ਨੂੰ ਕੋਈ ਤੁਸੀਂ ਐਪਲੀਕੇਸ਼ਨ ਕਰਨ ਵੇਲੇ ਇਹ ਡਿਸਕਲੋਜ਼ ਕੀਤਾ ਹੋਵੇ ਕਿ ਸਾਡੀ ਜਿਹੜੀ ਡਾਊਨ ਪੇਮੈਂਟ ਆ ਉਹ ਕਿੱਥੋਂ ਆਉਣੀ ਆ, ਕਿ ਅਸੀਂ ਸੈਕਿੰਡ ਮੋਰਗੇਜ ਚੱਕਣੀ ਆ, ਕਿ ਅਸੀਂ ਸਿਕਿਆ ਜਿਹੜੀ ਲਾਈਨ ਆਫ ਕ੍ਰੈਡਿਟ ਚੱਕਣੀ ਆ, ਕਿ ਅਸੀਂ ਕਿਸੇ ਤੋਂ ਫੰਡਸ ਫੜਨੇ ਆ, ਬੋਰੋ ਕਰਨੇ ਆ, ਕਿੰਨੇ ਫੰਡਸ ਬੋਰੋ ਕਰਨੇ ਆ, ਕਿੰਨੀ ਸਿਕਿਓਰ ਜਿਹੜੀ ਆ ਸੈਕਿੰਡ ਮੋਰਗੇਜ ਅਸੀਂ ਲੈਣੀ ਆ। ਤੋ ਅਗਰ ਪਹਿਲਾਂ ਡਿਸਕਲੋਜ਼ ਕੀਤਾ ਹੋਵੇ ਦੈਨ ਮੇ ਬੀ ਆਈ ਸ਼ੁਡ ਸੇ 1% ਲੈਂਡਰ ਦੇ ਮੇ ਐਕਸੈਪਟ ਇਟ, ਬਟ ਅਦਰਵਾਈਜ਼ ਦਿਸ ਇਜ਼ ਨਾਟ ਦਾ ਨੋਰਮਲ ਐਕਸਰਸਾਈਜ਼।
ਦੋਸਤੋ 905-812-2800 ਧਾਲੀਵਾਲ ਸਾਹਿਬ ਦਾ ਨੰਬਰ ਆ, ਕੋਈ ਸਵਾਲ ਕਰਨਾ ਹੋਵੇ ਤੁਸੀਂ ਇਹਨਾਂ ਨਾਲ ਗੱਲਬਾਤ ਆ ਜਿਹੜੀ ਉਹ ਕਰ ਸਕਦੇ ਹੋ। ਲਾਸਟ ਕੁਐਸਚਨ ਆ ਜੀ ਮੇਰਾ ਬਈ, ਆਪਣੇ ਘਰ ਦੇ ਵਿੱਚ ਐਕੁਇਟੀ ਹੈਗੀ ਆ, ਉੱਧਰੋਂ ਪੈਸੇ ਦੀ ਪੈਗੀ ਜ਼ਰੂਰਤ, ਆਪਾਂ ਨੂੰ ਫਿਰ ਸਿਕਿਉਰਡ ਲਾਈਨ ਆਫ ਕ੍ਰੈਡਿਟ ਬਣਾਉਣੀ ਠੀਕ ਰਹਿੰਦੀ ਹੈ ਕਿ ਰੀਫਾਈਨੈਂਸਿੰਗ ਕਰਾ ਲਈ ਉਹ ਠੀਕ ਰਹਿੰਦਾ?
ਇਹ ਚਾਂਜੀ ਦੀ ਡਿਪੈਂਡ ਕਰਦਾ ਹੈਗਾ ਤੁਹਾਡੀ ਆਪਣੀ ਸਿਚੁਏਸ਼ਨ ਕੀ ਹੈਗੀ ਆ। ਸੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੈਨੂੰ ਪਿਛਲੇ ਵੀਕ ਕਿਸੇ ਦੀ ਕਾਲ ਆਈ ਸੀਗੀ, ਉਹ ਕਹਿੰਦਾ ਜੀ ਮੇਰੀ 2.5 ਲੱਖ ਦੀ ਮੋਰਗੇਜ ਆ, ਅਤੇ ਉਹ ਹੈਗੀ ਆ ਬੈਂਕ ਤੋਂ ਮੋਰਗੇਜ ਹੈਗੀ ਆ, ਜਿਹੜਾ ਰੇਟ ਆ ਉਹ ਹੈਗਾ ਜੀ ਮੇਰਾ 2% ਤੋਂ ਥੱਲੇ ਰੇਟ ਆ, ਅਤੇ ਮੈਨੂੰ 3 ਲੱਖ ਦੀ ਜਿਹੜੀ ਲਾਈਨ ਆਫ ਕ੍ਰੈਡਿਟ ਚਾਹੀਦੀ ਆ, ਪਰ ਹੈ ਉਹ ਸੈਲਫ ਇੰਪਲਾਈਡ ਆ, ਹੀ ਇਜ਼ ਇਨ ਟਰਕਿੰਗ ਇੰਡਸਟਰੀ, ਤੋ ਇਨਕਮ ਉਹਦੀ ਬਣਾਉਂਦਾ ਬਹੁਤ ਆ ਪਰ ਨੋਟਸ ਅਸੈਸਮੈਂਟ ਬਹੁਤ ਘੱਟ ਦਿਖਾਉਂਦਾ ਉਹ। ਤੋ ਹੁਣ ਅਗਰ ਉਸ ਸਿਚੁਏਸ਼ਨ ਦੇ ਵਿੱਚ ਉਹਦੀ ਜਿਹੜੀ ਆ ਰੀਫਾਈਨੈਂਸ ਬੈਟਰ ਆ, ਨੋ ਮੈਂ ਉਲਟਾ ਕਹਿ ਗਿਆ, ਸੋਰੀ, ਜਿਹੜੀ ਉਹਦੀ ਲਾਈਨ ਆਫ ਜਿਹੜੀ ਉਹਦੀ ਫਸਟ ਮੋਰਗੇਜ ਆ ਉਹ ਹੈਗੀ ਆ ਕਿਸੇ ਬੀ ਲੈਂਡਰ ਤੋਂ,
ਹਾਂਜੀ
ਹਾਂ ਉਹਦੀ ਬੀ ਲੈਂਡਰ ਤੋਂ ਮੋਰਗੇਜ ਸੀਗੀ। ਸੋ ਹੁਣ ਉਸ ਸਿਚੁਏਸ਼ਨ ਦੇ ਵਿੱਚ ਜਿਹੜੀ ਰੀਫਾਈਨੈਂਸ ਆ ਬੈਟਰ,
ਹਾਂਜੀ,
ਤੇ ਅਗਰ ਉਹਦੀ ਜਿਹੜੀ ਆ ਪਹਿਲੀ ਮੋਰਗੇਜ ਵੱਡੀ ਹੁੰਦੀ 4-5 ਲੱਖ ਦੀ ਮੋਰਗੇਜ ਹੁੰਦੀ ਔਰ ਵਧੀਆ ਰੇਟ ਤੇ ਹੁੰਦੀ ਕਿਸੇ ਬੈਂਕ ਤੋਂ, ਤੇ ਉਹਨੂੰ $40,000-50,000 ਚਾਹੀਦਾ ਹੁੰਦਾ, ਫੇਰ ਉਸ ਕੇਸ ਦੇ ਵਿੱਚ ਜਿਹੜੀ ਆ ਸਿਕਿਉਰਡ ਲਾਈਨ ਆਫ ਕ੍ਰੈਡਿਟ ਬੈਟਰ ਰੈਡੀ ਸੀਗੀ। ਸੋ ਇਹ ਡਿਪੈਂਡ ਕਰਦਾ ਹੁੰਦਾ ਇੰਡੀਵਿਜੁਅਲ ਸਿਚੁਏਸ਼ਨ ਦੇ ਉੱਤੇ।
ਬਿਲਕੁਲ ਜੀ, ਨੰਬਰ ਦੇ ਜੋ ਜੀ ਕਾਰੀ,
905-812-2800 905-812-2800।
ਧੰਨਵਾਦ ਜੀ, ਧੰਨਵਾਦ ਦੋਸਤੋ। ਇਹ ਸਨ ਕੈਨੀ ਧਾਲੀਵਾਲ। ਮੋਰਗੇਜ ਰੀਨਿਊ ਕਰਵਾਉਣੀ ਆ ਤੁਸੀਂ, ਲਾਈਨ ਆਫ ਕ੍ਰੈਡਿਟ ਲੈਣੀ ਆ, ਨਵਾਂ ਘਰ ਲਿਆ ਮੋਰਗੇਜ ਕਰਵਾਉਣੀ ਆ, ਤਾਲਮੇਲ ਕਰ ਲਿਓ ਤੁਸੀਂ। ਅੱਜ ਦੇ ਪ੍ਰੋਗਰਾਮ ਨੂੰ ਪ੍ਰਦੀਪ ਗੋਇਲ ਸਪੌਂਸਰ ਕਰਦੇ ਨੇ, ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਵਾ ਕੇ ਦਿੰਦੇ ਨੇ। 647-248-3 ਇਹਨਾਂ ਦਾ ਨੰਬਰ ਆ। ਕਾਫੀ ਸਾਲਾਂ ਤੋਂ ਇਸ ਬਿਜ਼ਨਸ ਦੇ ਵਿੱਚ ਨੇ, ਸ਼ੋਪ ਰਾਊਂਡ ਕਰਕੇ ਤੁਹਾਨੂੰ ਤੁਹਾਡੀ ਕਾਰ ਦੀ ਇੰਸ਼ੋਰੈਂਸ ਸਸਤੇ ਰੇਟ 'ਤੇ ਕਰਾ ਕੇ ਦੇਣਗੇ। ਤੁਹਾਡੇ $40-50 ਬਚ ਜਾਣਗੇ, ਨੋ ਐਪਲੀਕੇਸ਼ਨ ਕੋਟੇਸ਼ਨ ਲੈ ਕੇ ਵੇਖ ਲਓ ਤੁਸੀਂ ਆਪ ਹੀ। 647-278-5003 ਇਹਨਾਂ ਦਾ ਨੰਬਰ ਆ। ਔਰਾ ਕਿਚਨਸ ਵਾਲੇ ਬੜੀਆਂ ਸੋਹਣੀਆਂ ਕਸਟਮ ਬਿਲਡ ਕਿਚਨਸ ਬਣਾਉਂਦੇ ਨੇ, ਸਪੈਸ਼ਲੀ ਡਿਜ਼ਾਈਨ ਕਰਦੇ ਨੇ ਤੁਹਾਡੀ ਲੋੜ ਮੁਤਾਬਕ, ਤੁਹਾਡੀ ਕਿਚਨ ਨੂੰ ਮੈਜ਼ਰਮੈਂਟਸ ਲੈ ਕੇ ਦੇਖ ਕੇ ਜਾਂਦੇ ਨੇ ਕਿ ਕਿਹੜੀ ਕਿਚਨ ਤੁਹਾਡੇ, ਕਿਹੋ ਜਿਹੀ ਕਿਚਨ ਤੁਹਾਡੀ ਕਿਚਨ ਦੇ ਵਿੱਚ ਫਿੱਟ ਆਊਗੀ, ਅਤੇ ਫਿਰ ਸੋਹਣੀ ਜਿਹੀ ਕਿਚਨ ਬਣਾ ਕੇ ਦੇ ਕੇ ਜਾਂਦੇ ਨੇ, ਅਤੇ ਕੁਆਲਿਟੀ ਇੰਨੀ ਵਧੀਆ ਹੁੰਦੀ ਆ ਵੀ ਤੁਸੀਂ ਭਾਵੇਂ 5-7 ਸਾਲ ਬਾਅਦ ਦੇਖ ਲਓ ਕਿਚਨ, ਐਂ ਲੱਗਦਾ ਵੀ ਹੁਣੇ ਨਵੀਂ ਬਣਾਈ ਆ। 905-673-2872 ਹੁਣ ਇਹ ਨਾ ਸਮਝ ਲਿਓ ਵੀ ਆਪ ਕਿਚਨ ਦੀ, ਫਿਰ ਉਹ ਸਫਾਈ ਵੀ ਕਿਚਨ ਉਹ ਸਾਂਭ ਕੇ ਰੱਖਣੀ ਪੈਂਦੀ ਹੈ, ਐਂ ਨਹੀਂ ਵੀ ਕਿਚਨ ਤੁਸੀਂ ਆਪ ਸੰਭਾਲ ਕੇ ਨਾ ਰੱਖੋ ਮਗਰੋਂ 5 ਸਾਲਾਂ ਬਾਅਦ ਕਹੋ ਤੁਸੀਂ ਤਾਂ ਐਂ ਕਹਿੰਦੇ ਸੀ। ਨਹੀਂ ਮਤਲਬ ਇੱਕ ਜਿਹੜੀ ਨੋਰਮਲ ਵੀਅਰ ਐਂਡ ਟੀਅਰ ਹੁੰਦੀ ਆ ਨਾ, ਉਹ ਇਹ ਇੰਨਾ ਸਮਾਨ ਵਧੀਆ ਵਰਤਦੇ ਨੇ ਅਤੇ ਨਾਲ ਹੀ ਕੰਮ ਬੜੇ ਵਧੀਆ ਤਰੀਕੇ ਨਾਲ ਕਰਦੇ ਨੇ, ਕਿਚਨ ਪੁਰਾਣੀ ਨਹੀਂ ਲੱਗਦੀ। ਫਿਰ ਇਹਨਾਂ ਦਾ ਡਿਜ਼ਾਈਨ ਇਹੋ ਜਿਹਾ ਹੁੰਦਾ ਕਿ ਉਹ ਡਿਜ਼ਾਈਨ ਆ ਜਿਹੜਾ ਉਹ ਪੁਰਾਣਾ ਨਹੀਂ ਹੋਣ ਵਾਲਾ ਹੁੰਦਾ, ਹੈ ਨਾ, ਟਾਈਮਲੈਸ ਡਿਜ਼ਾਈਨ ਹੁੰਦਾ। 905-673-2872 ਇਹਨਾਂ ਦਾ ਨੰਬਰ ਆ। ਆਮ ਕਰਕੇ ਜਿਹੜੇ ਹਾਈ ਐਂਡ ਕਿਚਨਸ ਬਣਵਾਉਂਦੇ ਨੇ ਉਹ ਇਹਨਾਂ ਤੋਂ ਬਣਾਉਂਦੇ ਨੇ, ਪਰ ਨੋਰਮਲ ਕਿਚਨ ਆ ਜਿਹੜੀ ਉਹ ਵੀ ਬਣਾ ਦਿੰਦੇ ਨੇ। 905-673-2872 ਇਹਨਾਂ ਦਾ ਨੰਬਰ ਆ। ਜੇ ਤੁਸੀਂ ਕਿਚਨ ਕੈਬਨਿਟ ਇੰਸਟਾਲਰ ਹੋ, ਜੇ ਤੁਸੀਂ ਡਿਜ਼ਾਈਨਰ ਹੋ, ਤੁਸੀਂ ਕੈਬਨਿਟਸ ਦਾ ਕੰਮ ਜਾਣਦੇ ਹੋ, ਤੁਸੀਂ ਜਿਹੜੀ ਸੈਂਡਿੰਗ ਕਰਦੇ ਹੁੰਦੇ ਆ ਸੈਂਡਰ ਹੋ ਤੁਸੀਂ, ਤੁਹਾਡੇ ਲਈ ਜੋਬ ਵੀ ਇਹ ਦੇ ਸਕਦੇ ਨੇ ਕਿਉਂਕਿ ਇਹਨਾਂ ਕੋਲ ਕੰਮ ਆਉਂਦਾ ਹੀ ਬਹੁਤ ਆ। 905-673-2872 ਹੈਗਾ ਜੀ ਨੰਬਰ, ਤੁਸੀਂ ਕਰ ਲਿਓ ਤਾਲਮੇਲ ਇਹਨਾਂ ਨਾਲ। ਗੋਡਾ ਮੋਡਾ ਦੁਖਦਾ, ਜੋੜਾਂ 'ਚ ਦਰਦ ਰਹਿੰਦਾ, ਅਤੇ ਕਾਲ ਫਿਜ਼ੀਓਥੈਰੇਪੀ ਐਂਡ ਰੀਹੈਬ ਕਲੀਨਿਕ 'ਤੇ ਜਾਣਾ ਦੋਸਤੋ ਤੁਸੀਂ। ਇਹ ਮੇਫੀਲਡ ਅਤੇ ਵੈਨਕਰਕ ਦੇ ਇੰਟਰਸੈਕਸ਼ਨ 'ਤੇ ਇਹਨਾਂ ਦਾ ਕਲੀਨਿਕ ਹੈਗਾ। 647-706-3992 6477063992 ਐਕਸੀਡੈਂਟ ਹੋ ਗਿਆ, ਤਿਲ ਕੇ ਡਿੱਗ ਪਏ ਹੋ, ਕੋਈ ਪ੍ਰੋਬਲਮ ਆ ਗਈ, ਜੋੜ ਦੁਖਦੇ ਨੇ, ਬੈਕ ਦੁਖਦੀ, ਸਰਵਾਈਕਲ ਦੀ ਪ੍ਰੋਬਲਮ, ਕੂਣੀ ਦੇ ਜੋੜ ਦੁਖਦੇ ਨੇ, ਬਾਹਾਂ 'ਚ ਦਰਦ ਜਾਂਦਾ, ਤੁਹਾਡੇ ਕੋਈ ਵੀ ਸਮੱਸਿਆ ਬਸ ਠੀਕ ਕਰ ਦੇਣਗੇ। 647-706-3992 ਇਹਨਾਂ ਦਾ ਨੰਬਰ ਹੈਗਾ। ਲਓ ਛੋਟੀ ਜਿਹੀ ਬ੍ਰੇਕ ਆਪਾਂ ਹੋਰ ਲੈ ਲਈਏ, ਫਿਰ ਆਪਾਂ 6 ਮਿੰਟ ਨਾਲ ਗੱਲਾਂ ਕਰਾਂਗੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਆਪਰੇਟਰਸ ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ 401 ਐਗਜ਼ਿਟ 295 24 ਘੰਟੇ ਸਿਕਿਉਰਿਟੀ ਫੁੱਲ ਸਿਕਿਉਰਡ ਯਾਰਡ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20 647-273-2320
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਅਰੈਂਸ ਸਟਰੀਟ 26 ਬ੍ਰੈਂਪਟਨ। ਕਾਲ ਕਰੋ 647-856-2516
647-856-2516 Homeopathy for better health.
Appointment li visit karo sujokhomeoclinic.com te.
Koi mange meetha, koi kahe namki. Ek baat to pakki hai, ki sab hai iske shauki.
ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟਸ ਜਿੱਥੇ ਹਮੇਸ਼ਾ ਹੀ ਰੱਖਿਆ ਜਾਂਦਾ ਹੈ ਤੁਹਾਡੇ ਸਵਾਦ ਅਤੇ ਸੁਰੱਖਿਆ ਦਾ ਪੂਰਾ ਖਿਆਲ। COVID-19 ਦੇ ਚਲਦਿਆਂ ਸੇਫ ਐਂਡ ਸਿਕਿਉਰ ਪਿਕਅਪਸ ਆਰ ਅਵੇਲੇਬਲ ਐਟ ਰਾਜਧਾਨੀ।
ਰਾਜਧਾਨੀ
ਮਲਟੀਪਲ ਲੋਕੇਸ਼ਨ ਇਨ GTA ਫੋਰ ਇਨਫੋ ਵਿਜ਼ਿਟ ਰਾਜਧਾਨੀ ਸਵੀਟਸ ਡਾਟ CA।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ 410-841-0478 4168-41-0478 ਸਰਵਲੋ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥਸ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
that's 310-9711, ਪੀਜ਼ਾ ਡਿਪੂ ਦਾ ਪੀਜ਼ਾ।
ਬਿਗ ਬੋਸ ਫਰਨੀਚਰ ਵਾਲੇ ਹਾਈਵੇ 27 ਤੇ ਐਲਬੀਅਨ ਦੀ ਨੁੱਕਰ ਤੇ ਨੇ, ਬਹੁਤ ਸੋਹਣਾ ਫਰਨੀਚਰ ਬਣਾਉਂਦੇ ਨੇ ਜੀ, ਬਹੁਤ ਵੱਡਾ ਸ਼ੋਰੂਮ ਆ, ਅਲੱਗ ਅਲੱਗ ਤਰ੍ਹਾਂ ਦਾ ਫਰਨੀਚਰ ਉੱਥੇ ਪਿਆ, ਵੇਖ ਕੇ ਆਓ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ, ਆਪਣਾ ਉਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਆ। ਬਿਗ ਬੋਸ ਫਰਨੀਚਰ 27 ਤੇ ਐਲਬੀਅਨ ਦੀ ਨੁੱਕਰ ਤੇ, ਨਾਂ ਯਾਦ ਰੱਖਣਾ ਬਿਗ ਬੋਸ। ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ, ਤੁਸੀਂ ਕ੍ਰਿਟੀਕਲ ਇਲਨੈਸ ਕਰਵਾਉਣੀ ਆ, ਡਿਸੇਬਿਲਟੀ ਇੰਸ਼ੋਰੈਂਸ ਕਰਵਾਉਣੀ ਆ, ਲਾਈਫ ਇੰਸ਼ੋਰੈਂਸ ਕਰਵਾਉਣੀ ਆ, ਪੈਸੇ ਤੁਸੀਂ ਜੋੜ ਕੇ ਰੱਖੇ ਹੋਏ ਨੇ ਅਤੇ ਤੁਸੀਂ 5-4 ਸਾਲ ਬਾਅਦ ਨੋਟ ਕਰਦੇ ਹੋ ਕਿ ਪੈਸੇ ਤਾਂ ਵੱਧਦੇ ਹੀ ਨਹੀਂ, ਸਾਡੇ ਵਧਣ ਕਿੱਥੇ, ਉਹ ਅੱਗੇ ਫਿਰ ਵਧੀਆ ਥਾਂ 'ਤੇ ਇਨਵੈਸਟ ਨਹੀਂ ਕੀਤੇ ਹੋਏ। ਰਾਜਪਾਲ ਬਰਾੜ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਢੰਗ ਤਰੀਕੇ ਦੱਸਦੇ ਨੇ, ਪਲੈਨਸ ਦਿੰਦੇ ਨੇ ਤੁਹਾਨੂੰ, ਸਟ੍ਰੈਟਜੀਜ਼ ਦੱਸਦੇ ਨੇ ਵੀ ਇਹ ਫੰਡ ਤੁਸੀਂ ਕਿੱਥੇ ਇਨਵੈਸਟ ਕਰੋਗੇ ਤਾਂ ਕਿ ਇਹ ਵੱਧਦੇ ਰਹਿਣ, ਨਹੀਂ ਤਾਂ ਪੈਸੇ ਪਏ ਪਏ ਘੱਟ ਜਾਂਦੇ ਨੇ। ਦੋਸਤੋ, ਤਾਲਮੇਲ ਰੱਖਿਓ ਤੁਸੀਂ ਰਾਜਪਾਲ ਬਰਾੜ ਨਾਲ, ਐਜੂਕੇਸ਼ਨਲ ਪਲੈਨਸ ਕਰਾਉਣੀਆਂ, ਰਿਟਾਇਰਮੈਂਟ ਪਲੈਨਸ ਕਰਾਉਣੀਆਂ ਨੇ, ਆਪਣੀਆਂ ਫੰਡਸ ਕਿਤੇ ਇਨਵੈਸਟ ਕਰਨੇ ਨੇ। 416-917-1456 ਰਾਜਪਾਲ ਬਰਾੜ ਦਾ ਨੰਬਰ ਆ। ਗੱਲਾਂ ਤਾਂ ਤੁਹਾਡੇ ਨਾਲ ਕਾਫੀ ਕਰਨੀਆਂ ਸੀ ਜੀ, ਨਸ਼ਿਆਂ ਬਾਰੇ ਅਤੇ ਡਰੱਗ ਸਮਗਲਰਾਂ ਬਾਰੇ, ਪਰ ਮੈਨੂੰ ਕਿਤੇ ਕਿਤੇ ਲੱਗਣ ਲੱਗ ਜਾਂਦਾ ਵੀ ਤੁਹਾਨੂੰ ਮੇਰੇ ਨਾਲ ਜ਼ਿਆਦਾ ਪਤਾ, ਜਿਹੜੇ ਪੁਰਾਣੇ ਬੰਦੇ ਆਏ ਹੋਏ ਨੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਪਤਾ। ਅਤੇ ਗੱਲ ਇਹ ਹੈ ਜੀ ਬਈ, ਪਹਿਲਾਂ ਆਪਾਂ ਆਪਣੇ ਨਾਲ ਜੂਝੀਏ, ਆਪਣੇ ਨਾਲ ਸੰਘਰਸ਼ ਕਰੀਏ, ਆਪਣੇ ਆਪ ਨਾਲ। ਅਸੀਂ ਵਰਤਦੇ ਹਾਂ ਨਸ਼ੇ, ਚਲੋ ਆਪਾਂ ਇਹ ਕਹਿ ਲਈਏ ਸਾਡੇ ਬੱਚੇ ਨੇ ਜਿਹੜੇ ਸਕੂਲਾਂ ਦੇ ਅੰਦਰ ਤੱਕ ਪਹੁੰਚੇ ਹੋਏ ਨੇ ਨਸ਼ੇ, ਉਹ ਤਾਂ ਜ਼ਿੰਮੇਵਾਰੀ ਦੇਖੋ ਸਿਸਟਮ ਦੀ ਬਣ ਜਾਂਦੀ ਹੈ ਫਿਰ, ਕਿਤੇ ਕਿਤੇ ਸਿਸਟਮ ਗੜਾਈ ਲੈਂਦਾ ਜਿਵੇਂ ਹੁਣ ਆਹ ਲਈ ਆ, ਬਾਕੀ ਊਂ ਤਾਂ ਸੁੱਤੇ ਹੀ ਪਏ ਰਹਿੰਦੇ ਨੇ। ਕੋਈ ਬਾਹਲੀ ਇੰਨੀ ਜ਼ਿਆਦਾ ਮਤਲਬ ਸੀਰੀਅਸ ਨਹੀਂ ਲੈਂਦੇ, ਪਤਾ ਨਹੀਂ, ਹੋ ਸਕਦਾ ਲੈਂਦੇ ਹੋਣਗੇ, ਸਾਨੂੰ ਪਤਾ ਨਹੀਂ ਲੱਗਦਾ ਗਾ। ਪਰ ਇੰਨੀ ਜ਼ਰੂਰ ਗੱਲ ਆ ਵੀ ਅੱਜ ਤੋਂ ਜੇ ਆਪਾਂ ਦੁਨੀਆ ਪੱਧਰ 'ਤੇ ਵੀ ਦੇਖੀਏ, 40-50 ਸਾਲ ਪਹਿਲਾਂ ਨਸ਼ੇ ਆ ਜਿਹੜੇ ਉਹ ਨਹੀਂ ਸੀ ਹੁੰਦੇ। ਕਦੇ ਕੋਈ ਘਰੇ ਆਉਂਦਾ ਸੀ ਤਾਂ ਕਿਤੇ ਕੋਈ ਸ਼ਰਾਬ ਦਾ ਪੈਗ ਪੀਂਦਾ ਹੁੰਦਾ ਸੀਗਾ, ਨਹੀਂ ਸ਼ਰਾਬ ਸ਼ਰੂਬ ਤਾਂ ਕੀ, ਚਾਹ ਵੀ ਮੇਰਾ ਖਿਆਲ ਬਹੁਤ ਘੱਟ ਪੀਂਦੇ ਸੀ ਲੋਕ। ਪਰ ਇਹ 40-50 ਸਾਲਾਂ 'ਚ ਨਸ਼ਾ ਇੰਨਾ ਕਿਵੇਂ ਵੱਧ ਗਿਆ, ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ। ਅਤੇ ਅੱਗੇ ਫਿਰ ਤੁਹਾਨੂੰ ਪਤਾ ਵੀ ਆਪਣੇ ਲੋਕ ਤਾਂ ਫਿਰ ਮਾਹਰ ਨੇ ਪੂਰੇ, ਨਹੀਂ ਤਾਂ ਫਿਰ ਤੁਸੀਂ ਇਹ ਡਾਟਾ ਦੇਖ ਲਓ, ਕਹਿੰਦੇ ਜਿਹੜੇ ਮਾਊਂਟੇਨ ਐਸ਼ ਅਤੇ ਏਅਰਪੋਰਟ ਰੋਡ ਕੋਲ ਠੇਕਾ, ਇਹਦੀ ਕੰਜ਼ੰਪਸ਼ਨ ਇੱਥੇ ਸਭ ਤੋਂ ਵੱਧ ਹੁੰਦੀ ਹੈ ਸ਼ਰਾਬ ਦੀ। ਆਪਣੇ 'ਚ ਵੀ ਬਿਰਤੀਆਂ ਇਹੋ ਜਿਹੀਆਂ ਹੈਗੀਆਂ ਨੇ, ਕਹਿਣ ਦਾ ਮਤਲਬ ਕਿ ਅਸੀਂ ਰੁਚਿਤ ਹੁੰਦੇ ਹਾਂ ਨਸ਼ਿਆਂ ਵੱਲ। ਇਹ ਜਿਹੜੀ ਟੈਂਡੈਂਸੀ ਆਪਣੇ ਅੰਦਰ ਪਈ, ਇਹਨੂੰ ਰੋਕਣ ਦੀ ਜ਼ਰੂਰਤ ਆ। ਜਿੰਨੀ ਦੇਰ ਤੱਕ ਇਹ ਨਹੀਂ ਰੁਕਦੀ ਅਤੇ ਨਸ਼ੇ ਵੇਖਦੇ ਰਹਿਣਗੇ ਜੀ, ਇਲੀਗਲ ਵੀ ਅਤੇ ਲੀਗਲ ਨਸ਼ੇ ਵੀ, ਅਤੇ ਆਈਂ ਮਾੜਾ ਮੋਟਾ ਫੜ ਫੁੜ ਕੇ ਪੋਚਾ ਪਾਚੀ ਜੀ ਕਰੀ ਜਾਣੀ ਹੈ, ਪਰ ਬੰਦ ਬੁੰਦ ਨਹੀਂ ਜੀ ਹੁੰਦੇ ਨਸ਼ੇ ਜਿੰਨੀ ਦੇਰ ਤੱਕ ਸਿਸਟਮ ਤਹੱਈਆ ਨਹੀਂ ਕਰਦਾ। ਖੈਰ ਜੀ, ਸ਼ਿਵਿੰਦਰ ਸਾਡੇ ਨਾਲ ਨੇ, ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਸੰਜੀਤ ਮੇਹਰਵਾਨੀ ਜੀ।
ਕੀ ਖਬਰਾਂ ਨੇ ਜੀ ਆਪਣੇ ਦੇਸ਼ ਦੀਆਂ, ਪੰਜਾਬ ਦੀਆਂ, ਭਾਰਤ ਦੀਆਂ?
ਜੀ ਚੰਜੀਤ, ਖਬਰਾਂ ਤਾਂ ਜ਼ਿਆਦਾ ਹੁੰਦੀ, ਆਪਣੇ ਕੋਲ ਸਿਰਫ ਇਹੀ ਦਿੱਕਤ ਆ ਜਾਂਦੀ ਹੈ ਕਿ ਜਿਵੇਂ ਆਉਂਦੇ ਨੇ ਕਿ ਸਮੇਂ ਦੀ ਦਿੱਕਤ ਆ ਜਾਂਦੀ ਹੈ। ਮੈਂ ਲੇਕਿਨ ਫਿਰ ਵੀ ਸਮੇਂ ਦਾ ਸਦਪ੍ਰਯੋਗ ਕਰਦਾ ਹੋਇਆ ਕੋਸ਼ਿਸ਼ ਕਰਾਂਗਾ ਕਿ ਥੋੜੇ ਸਮੇਂ ਦੇ ਵਿੱਚ ਵੱਧ ਗੱਲ ਕਰ ਲਾਂ ਤੁਹਾਡੇ ਨਾਲ। ਇੱਕ ਕਾਂਗਰਸ ਦਾ ਹਾਈਕਮਾਂਡ ਜਿਹੜੀ ਹੈਗੀ ਆ, ਉਹ ਹੁਣ ਪੰਜਾਬ 'ਚ ਕਾਂਗਰਸ ਦਾ ਜਿਹੜਾ ਕਲੇਸ਼ ਹੈ ਉਹ ਕਾਂਗਰਸ ਦੀ ਹਾਈਕਮਾਂਡ ਕਮਾਂਡ ਨਿਬੇੜੇਗੀ। ਬਾਗੀ ਸੁਰਾਂ ਵਾਲੇ ਬਹੁਤ ਸਾਰੇ ਜਿੰਨੇ ਵਜ਼ੀਰ ਸੀ, ਵਿਧਾਇਕ ਸੀ ਕਾਂਗਰਸ ਦੇ, ਉਹਨਾਂ ਨੇ ਰਾਹੁਲ ਦੇ ਦੁਆਲੇ ਹੋਏ ਉੱਥੇ ਜਾ ਕੇ ਆਪਣੇ ਜਿਹੜੇ ਦੁਖੜੇ ਫਰੋਲਣੇ ਸ਼ੁਰੂ ਕੀਤੇ ਨੇ। ਕੈਪਟਨ ਨੇ ਖੜਗੇ ਕਮੇਟੀ ਦੇ ਕੋਲ ਆਪਣਾ ਪੱਖ ਰੱਖ ਦਿੱਤਾ ਹੈ। ਹਾਈਕਮਾਂਡ ਵੱਲੋਂ ਜਿਹੜਾ ਚੋਣਾਂ ਮੌਕੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਗੱਲ ਆਖੀ ਹੈ, ਮਤਲਬ ਕਹਿਣ ਦਾ ਕਿ ਹਾਲੇ ਵੀ ਮੰਨ ਕੇ ਚੱਲੋ ਵੀ ਕਾਟੋ ਕਲੇਸ਼ ਰੁਕਿਆ ਨਹੀਂ, ਕਿਉਂਕਿ ਸਿੱਧੂ ਦੀ ਜਿਹੜੀ ਬਿਆਨਬਾਜ਼ੀ ਨੇ ਕੈਪਟਨ ਦੇ ਖੇਮੇ ਦੇ ਹੱਥ ਜਿਹੜੇ ਮਜ਼ਬੂਤ ਕੀਤੇ ਹੋਏ ਹੈਗੇ ਨੇ, ਇਹ ਵੀ ਕੁਛ ਲੋਕਾਂ ਦਾ ਦਾਅਵਾ ਵਾ। ਉੱਧਰ ਕੋਟਕਪੁਰਾ ਗੋਲੀਕਾਂਡ ਦੀ ਆਪਾਂ ਗੱਲ ਕਰੀਏ ਤਾਂ ਉੱਥੇ ਪਤਾ ਇਹ ਲੱਗਦਾ ਕਿ ਸਾਬਕਾ ਮੁੱਖ ਮੰਤਰੀ ਤੋਂ ਪੁੱਛਗਿੱਛ ਹੋਈ ਹੈ ਪ੍ਰਕਾਸ਼ ਸਿੰਘ ਬਾਦਲ ਤੋਂ। ਅਕਾਲੀਆਂ ਨੇ ਨਵੀਂ ਸਿੱਟ ਦੇ ਉੱਤੇ ਉਂਗਲ ਚੁੱਕੀ ਹੈ, ਪੁੱਛ ਪੜਤਾਲ ਨੂੰ ਸਾਜਿਸ਼ ਦੱਸਿਆ ਹੈਗਾ। ਲੇਕਿਨ ਹੁਣ ਇਹ ਸਾਰਾ ਜੋ ਡਰਾਮਾ ਹੈ ਇਹ ਕਦੋਂ ਤੱਕ ਚੱਲੇਗਾ, ਚੋਣਾਂ ਤੱਕ ਚੱਲੇਗਾ ਸਭ ਨੂੰ ਪਤਾ, ਉਦੋਂ ਬਾਅਦ ਇਹਦੇ ਵਿੱਚੋਂ ਨਿਕਲੇਗਾ ਕੀ ਇਹ ਕਿਸੇ ਨੂੰ ਨਹੀਂ ਪਤਾ। ਤੇ ਦੂਜੇ ਬੰਨੇ ਕਸ਼ਮੀਰ ਤੋਂ ਖਬਰ ਚਰਨਜੀਤ ਜਿਹੜੀ ਆ ਰਹੀ ਹੈ ਕਿ ਮੋਦੀ ਦੇ ਵੱਲੋਂ ਸੱਦੀ ਹੋਈ ਮੀਟਿੰਗ ਦੇ ਵਿੱਚ ਗੁਪਕਾਰ ਗਰੁੱਪ ਜਿਹੜਾ ਕਸ਼ਮੀਰ ਦਾ ਬਣਿਆ ਹੋਇਆ ਉਹ ਸ਼ਾਮਿਲ ਹੋਣਗੇ। ਪਹਿਲਾਂ ਤਾਂ ਧਾਰਾ 370 ਲਾ ਕੇ ਖਤਮ ਕਰਕੇ ਉਹਨਾਂ ਦੇ ਸੂਬੇ ਦੀ ਜਿਹੜੀ ਹੈਗੀ ਹੈ ਮਾਨਤਾ ਖਤਮ ਕੀਤੀ, ਤੇ ਹੁਣ ਚੋਣਾਂ ਕਰਾਉਣ ਲਈ ਜਿਹੜੀ ਇਹ ਗੱਲਬਾਤ ਹੋ ਰਹੀ ਹੈ ਜੀ। ਸੋ ਆਹ ਤਿੰਨ ਵੱਡੀਆਂ ਖਬਰਾਂ, ਅੱਗੇ ਚੱਲ ਕੇ ਤੁਹਾਡੇ ਸਵਾਲ ਤੇ ਮੇਰੀ ਗੱਲਬਾਤ।
ਬਿਲਕੁਲ ਜੀ, ਲਓ ਆਪਾਂ ਛੋਟੀ ਜੀ ਹੁਣ ਬ੍ਰੇਕ ਲੈ ਲਈਏ, ਫਿਰ ਆਪਾਂ ਸ਼ਿਵਿੰਦਰ ਨਾਲ ਗੱਲ ਕਰਦੇ ਹਾਂ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੋਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰੇ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੋਇਸ ਇਲੈਕਟ੍ਰੋਨਿਕਸ ਫ੍ਰਿਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੋਇਸ ਇਲੈਕਟ੍ਰੋਨਿਕਸ 905-799-0045। ਟੌਪ ਚੋਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੋਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GDA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਾ ਯਾਰ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਇੱਕ ਵਾਰੀ ਫਿਰ ਨਿੱਘਾ ਸਵਾਗਤ ਦੋਸਤੋ। ਮੈਂ ਤੁਹਾਨੂੰ ਕਈ ਵਾਰੀ ਕਿਹਾ ਹੈ ਕਿ ਜੇ ਤੁਸੀਂ ਇਨਵੈਸਟਮੈਂਟ ਰੀਅਲ ਸਟੇਟ ਦੇ ਵਿੱਚ ਕਰਨੀ ਆ ਤਾਂ ਬਰੈਂਪਟਨ ਦਾ ਜਿਹੜਾ ਇਲਾਕਾ ਸ਼ੋਪਰਸ ਵਰਲਡ ਦੇ ਸਾਹਮਣੇ ਇਹਦੇ ਵੱਲ ਕਦੇ ਨਿਗਾਹ ਮਾਰ ਕੇ ਵੇਖੋ। ਸੁਪਰ ਸਟੋਰ ਦੇ ਸਾਹਮਣੇ ਜਿਹੜੀ ਜਗ੍ਹਾ ਖਾਲੀ ਪਈ ਆ ਉੱਥੇ ਆਉਣ ਵਾਲੇ 5-4 ਸਾਲਾਂ 'ਚ 15 ਦੇ ਕਰੀਬ ਪ੍ਰੋਜੈਕਟ ਆ ਜਾਣੇ ਨੇ ਜੀ। ਪਹਿਲਾ ਪ੍ਰੋਜੈਕਟ ਆ ਜਿਹੜਾ ਅਸੀਂ ਸੈੱਲ ਕਰ ਰਹੇ ਹਾਂ, ਆ ਹੁਣੇ ਹੀ ਅਗਸਤ ਦੇ ਵਿੱਚ ਹੀ 3-4 ਪ੍ਰੋਜੈਕਟ ਉੱਥੇ ਹੋਰ ਆ ਜਾਣੇ ਨੇ। ਫਿਰ 5-7 ਸਾਲਾਂ ਨੂੰ ਸ਼ੋਪਰਸ ਵਰਲਡ ਆ ਜਿਹੜਾ ਇਹ ਵੀ ਢਾ ਦੇਣਾ ਹੈ, ਅਤੇ ਇਹਦੇ ਵਿੱਚ 12-15 ਟਾਵਰ ਅੰਦਰ ਜਿਹਦੇ 4-5 ਲੈਵਲਸ ਦੇ ਉੱਤੇ ਕਮਰਸ਼ੀਅਲ ਸਟੋਰਸ ਹੋਣਗੇ। ਤੁਸੀਂ ਗੂਗਲ ਤੇ ਜਾ ਕੇ ਸਰਚ ਕਰਕੇ ਦੇਖਿਓ, ਵੱਡੀਆਂ ਵੱਡੀਆਂ ਬਿਲਡਿੰਗਾਂ ਤੁਹਾਨੂੰ ਦਿਸਣਗੀਆਂ ਆਉਣ ਵਾਲੇ 5-7 ਸਾਲਾਂ 'ਚ, ਫਿਊਚਰ ਪਲੈਨਸ। ਇੱਥੇ ਜੇ ਇਨਵੈਸਟਮੈਂਟ ਕਰਨੀ ਹੈ ਤਾਂ ਮੇਰੇ ਨਾਲ ਤਾਲਮੇਲ ਕਰ ਲਿਓ, 647-347-3036 ਮੇਰਾ ਨੰਬਰ ਆ, 6478436। ਸ਼ਿਵਿੰਦਰ ਜੀ, ਇੱਕੋ ਹੀ ਸਵਾਲ ਤੁਹਾਨੂੰ ਪੁੱਛਣਾ ਮੈਂ, ਜਿਹੜੇ ਗਰਮ ਖਿਆਲੀ ਸਿੱਖ ਨੇ ਜੀ, ਇਹ ਦਾਅਵਾ ਤਾਂ ਕਰਦੇ ਨੇ, ਕਹਿੰਦੇ ਦੁਨੀਆਂ 'ਚ ਕਦੇ ਵੀ ਕਿਤੇ ਵੀ ਕਿਸੇ ਨਾਲ ਧੱਕਾ ਹੁੰਦਾ ਅਸੀਂ ਬੋਲਦੇ ਹਾਂ, ਤੁਸੀਂ ਇਹ ਦੱਸ ਕੇ ਜਾਇਓ ਵੀ ਭਾਰਤ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਨੇ ਜਿਹੜੇ ਪੱਤਰਕਾਰ ਨੇ ਉਹ ਅੰਦਰ ਕੀਤੇ ਹੋਏ ਨੇ ਮੋਦੀ ਸਰਕਾਰ ਨੇ, ਜਿਨ੍ਹਾਂ 'ਚ ਪ੍ਰੋਫੈਸਰ ਸਾਈਂ ਬਾਬਾ ਹੋ ਗਿਆ, ਵਰਵਰਾ ਰਾਓ ਕਵੀ ਹੋ ਗਿਆ, ਪੱਤਰਕਾਰ ਹੋ ਗਏ ਕਾਫੀ ਸਾਰੇ। ਕੀ ਗਰਮ ਖਿਆਲੀ ਸਿੱਖਾਂ ਨੇ, ਗਰਮ ਖਿਆਲੀ ਧਿਰਾਂ ਨੇ ਕੋਈ ਕਦੇ ਬਿਆਨ ਦਿੱਤਾ ਵੀ ਇਹਨਾਂ ਨੂੰ ਛੱਡਣਾ ਚਾਹੀਦਾ? ਹਾਲਾਂਕਿ ਮੈਂ ਦੇਖਦਾ ਕਿ ਖੱਬੇ ਪੱਖੀ ਬੁੱਧੀਜੀਵੀ ਤਾਂ ਜਦੋਂ ਪੰਜਾਬ 'ਚ ਪੂਰੀ ਅੱਗ ਮੱਚਦੀ ਸੀ, ਫਿਰਕੂ ਕਤਲੋਗਾਰਤ ਹੁੰਦੀ ਸੀ ਪੂਰੀ ਦੀ ਪੂਰੀ, ਅਤੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਜਾਂਦਾ ਸੀ, ਖੱਬੀਆਂ ਧਿਰਾਂ ਉਦੋਂ ਵੀ ਵਿਰੋਧ ਕਰਦੀਆਂ ਰਹੀਆਂ, ਬੜਾ ਡਟ ਕੇ ਪੁਲਿਸ ਥਾਣੇ ਘੇਰਦੀਆਂ ਰਹੀਆਂ ਵੀ ਬਈ ਸਿੱਖ ਜਿਹੜੇ ਇਹ ਗਰਮ ਖਿਆਲੀ ਸਿੱਖ ਨੇ, ਤੁਸੀਂ ਇਹਨਾਂ ਦੇ ਜਿਹੜੇ ਨੌਜਵਾਨ ਲੜਕੇ ਨੇ ਫੜ ਕੇ ਮਾਰਦੇ ਹੋ, ਗਲਤ ਗੱਲ ਆ, ਝੂਠੇ ਪੁਲਿਸ ਮੁਕਾਬਲੇ ਨਹੀਂ ਬਣਨੇ ਚਾਹੀਦੇ। ਕੀ ਗਰਮ ਖਿਆਲੀ ਸਿੱਖ ਨੇ ਜਿਹੜੇ ਹੁਣ ਜਾਂ ਖਾਲਿਸਤਾਨੀ ਧਿਰਾਂ ਨੇ, ਇਹ ਇਹਨਾਂ ਨੇ ਇਸ ਗੱਲ ਦੇ ਉੱਤੇ ਮੋਦੀ ਦਾ ਕਦੇ ਵਿਰੋਧ ਕੀਤਾ ਕਿ ਨਹੀਂ?
ਦੇਖੋ, ਗੱਲ ਇਹ ਕਿ ਖਾਲਿਸਤਾਨੀ ਧਿਰਾਂ ਦਾ ਨਾ ਹੁਣ ਤੱਕ ਤਾਂ ਇਹ ਰਿਹਾ, ਕਿਉਂਕਿ ਦੇਖੋ ਇਹ ਗੱਲ ਕਹਿਣ ਤੋਂ ਪਹਿਲਾਂ ਇਹ ਗੱਲ ਜਾਣਨੀ ਜ਼ਰੂਰੀ ਹੈ ਕਿ ਖੱਬੇ ਪੱਖੀਆਂ ਵਿੱਚ ਵੀ ਇਹੋ ਜਿਹੀਆਂ ਧਿਰਾਂ ਸੀਗੀਆਂ ਜਿਹੜੀਆਂ ਧਿਰਾਂ ਨਾ ਜਿਹਨੂੰ ਕਹਿੰਦੇ ਨੇ ਕਿ ਸਟੇਟ ਦੀ ਬੋਲੀ ਬੋਲਦੀਆਂ ਰਹੀਆਂ ਨੇ, ਲੇਕਿਨ ਉਹਦੇ ਵਿੱਚ ਇਹੋ ਜਿਹੀ ਧਿਰ ਵੀ ਸੀ ਜਿਹੜੀ ਕਿ ਜਦੋਂ ਘੱਟ ਗਿਣਤੀਆਂ ਨਾਲ ਖਾਸ ਕਰ ਸਿੱਖਾਂ ਦਾ ਬੇਇਨਸਾਫੀ ਹੋਈ, ਉਹ ਆਵਾਜ਼ ਉਠਾਈ ਹੈ। ਹੁਣ ਖਾਲਿਸਤਾਨੀ ਧਿਰਾਂ ਦੇ ਵਿੱਚ 99% ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਣੇ ਨੂੰ ਗਰਮ ਖਿਆਲੀ ਕਹਾਉਂਦੀਆਂ ਨੇ, ਉਹਨਾਂ ਦਾ ਕਰੈਕਟਰ ਤਾਂ ਇੱਦਾਂ ਦਾ ਹੀ ਰਿਹਾ, ਕਿਉਂਕਿ ਉਹ ਕਦੇ ਆਪਣੇ ਹੀ ਮੁੱਦਿਆਂ ਦੇ, ਪੰਜਾਬ ਦੇ ਮੁੱਦਿਆਂ ਬਾਰੇ, ਜਿਹੜੇ ਇਕਨੋਮਿਕ ਮੁੱਦੇ ਨੇ, ਹੋਰ ਮੁੱਦੇ ਨੇ ਲੋਕਾਂ ਦੇ, ਉਹਨਾਂ ਬਾਰੇ ਨਹੀਂ ਕਦੇ ਬੋਲੀਆਂ ਹੈਗੀਆਂ। ਉਹ ਜਾ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਤਾਂ ਦੂਰ ਦੀ ਗੱਲ ਹੈ, ਉਹ ਆਪਣੇ ਵੇਲੇ ਉਹਨਾਂ ਨੂੰ ਮਨੁੱਖੀ ਅਧਿਕਾਰ ਯਾਦ ਆਉਂਦੇ ਨੇ, ਭਾਵੇਂ ਕਿ ਇਹਦੇ ਵਿੱਚ ਹੁਣ 1% ਕੁਝ ਇੱਦਾਂ ਦੀ ਧਿਰਾਂ ਆਉਣ ਲੱਗੀਆਂ ਜੋ ਕਿ ਖੈਰ ਆਪਣੇ ਆਪ ਨੂੰ ਖਾਲਿਸਤਾਨੀ ਤਾਂ ਨਹੀਂ ਕਹਾਉਂਦੀਆਂ, ਗਰਮ ਖਿਆਲੀ ਸਿੱਖ ਕਹਾਉਂਦੇ ਨੇ। ਉਹ ਥੋੜਾ ਜਿਹਾ ਫੈਡਰਲ ਢਾਂਚੇ, ਫੈਡਰਲ ਸਟੇਟ ਦੀ ਮੰਗ ਤੇ ਆ ਚੁੱਕੇ ਹੈਗੇ ਨੇ, ਉਹਨਾਂ ਵਿੱਚੋਂ ਕਦੇ ਕਦੇ ਆਵਾਜ਼ ਆਉਂਦੀ ਹੈਗੀ ਆ, ਉਹ ਹਾਜ਼ਰ ਨਾਰਾ ਮਾਰਦੇ ਨੇ, ਭਾਵੇਂ ਕਿ ਉਹ ਸੁਰ ਜਿਹੜੀ ਬਹੁਤ ਨਰਮ ਆ, ਪਰ ਗਿਣਤੀ ਸਿਰਫ 1% ਹੈ। ਲੇਕਿਨ ਜਿਹੜਾ ਸਵਾਲ ਜਿਹੜੇ ਤਬਕੇ ਦਾ ਤੁਹਾਡੇ ਤੁਸੀਂ ਪੁੱਛ ਰਹੇ ਹੋ, ਉਹਨਾਂ ਵੱਲੋਂ ਨਹੀਂ ਕਦੇ ਇੱਦਾਂ ਹੋਇਆ ਹੈਗਾ।
ਸ਼ਿਵਿੰਦਰ ਜੀ, ਬਸ ਮੈਂ ਤਾਂ ਤੁਹਾਡਾ ਜਵਾਬ ਹੀ ਪੁੱਛਣਾ ਸੀ ਜੀ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ, ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਕੱਲ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ ਜੀ ਇਸੇ ਮੁੱਦੇ ਤੇ, ਮਿਹਰਬਾਨੀ,
ਸ਼ੁਕਰੀਆ,
ਧੰਨਵਾਦ ਜੀ ਦੋਸਤੋ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ, ਪ੍ਰੋਗਰਾਮ ਤੋਂ ਬਾਅਦ 'ਚ ਮੇਰੇ ਨਾਲ ਗੱਲਬਾਤ ਕਰਨੀ, 647-347-3036 ਮੇਰਾ ਨੰਬਰ ਹੈ ਜੀ, ਰਾਣਾ ਜੀ ਦਾ ਨੰਬਰ 905-915-8484 ਹੈ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
COVID-19 ਤੋਂ ਅਸੀਂ ਇਹ ਸਿੱਖਿਆ ਹੈ ਕਿ ਛੋਟੀ ਜਿਹੀ ਚੀਜ਼ ਵੀ ਵੱਧਦੀ ਵੱਧਦੀ ਲਹਿਰ ਵਾਂਗ ਤੇਜ਼ੀ ਨਾਲ ਫੈਲ ਸਕਦੀ ਹੈ। ਜੇ ਸਾਡੇ ਵਿੱਚੋਂ ਬਹੁਤ ਸਾਰੇ ਵੈਕਸੀਨ ਲਗਵਾ ਲੈਂਦੇ ਹਨ ਤਾਂ ਅਸੀਂ ਇੱਕ ਵੱਡੀ ਲਹਿਰ ਸ਼ੁਰੂ ਕਰ ਸਕਦੇ ਹਾਂ, ਕੈਨੇਡਾ ਦੇ ਲੋਕਾਂ ਦੀ ਲਹਿਰ, ਜੋ ਸਾਨੂੰ ਆਪਣੇ ਪਿਆਰੇ ਸਥਾਨਾਂ ਤੇ ਲੋਕਾਂ ਨੂੰ ਦੁਬਾਰਾ ਮਿਲਣ ਵਿੱਚ ਸਹਾਈ ਹੋਵੇਗੀ। ਵੈਕਸੀਨ ਲਗਵਾ ਕੇ ਅਸੀਂ ਸਾਰੇ ਮਦਦ ਕਰ ਸਕਦੇ ਹਾਂ। canada.ca/covidvaccine ਤੇ ਜਾ ਕੇ ਵਧੇਰੇ ਜਾਣੋ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਕੈਲੇਡਨ ਸਬਜ਼ੀ ਫਾਰਮ, ਫਰੈਸ਼ ਵੈਜੀਟੇਬਲਸ, ਫਰੂਟਸ ਐਂਡ ਫਾਰਮਰਸ ਮਾਰਕੀਟ, ਹਰ ਤਰ੍ਹਾਂ ਕੇ ਤਾਜ਼ੇ ਔਰਗੈਨਿਕ ਸਬਜ਼ੀਆਂ, ਪੌਦੇ, ਫਲ ਕੀ ਵਰਾਇਟੀ ਸਟ੍ਰੇਟ ਫ੍ਰੋਮ ਦ ਫਾਰਮ। ਇਸ ਸੀਜ਼ਨ ਮੇ ਪੌਦੇ, ਫੂਲ, ਫਲ ਔਰ ਸਬਜ਼ੀਆਂ ਲਗਾਨੇ ਕੇ ਲਿਏ ਪਨੀਰੀ ਕੀ ਬੇਸ਼ੁਮਾਰ ਵਰਾਇਟੀ ਮੌਜੂਦ। ਹੈਲਦੀ ਲਿਵਿੰਗ ਡਾਇਰੈਕਟ ਫ੍ਰੋਮ ਦ ਫਾਰਮ, ਕੈਲੇਡਨ ਸਬਜ਼ੀ ਫਾਰਮ। SOPs ਕਾ ਖਾਸ ਖਿਆਲ ਔਰ ਹਰ ਤਰ੍ਹਾਂ ਕੀ ਮਿੱਟੀ, ਖਾਦ, ਰੋਜ਼ ਬੁਸ਼ਿਸ ਔਰ ਫਰੂਟ ਟ੍ਰੀਜ਼ ਵੀ ਦਸਤਿਆਬ। 12050 ਏਅਰਪੋਰਟ ਰੋਡ, ਏਅਰਪੋਰਟ ਮੇਫੀਲਡ ਰੋਡ ਕਾ ਇੰਟਰਸੈਕਸ਼ਨ। 905-965-3633-905-965-3633-9563-33। sabzifarm.ca।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ, 416-655-2000।
Rogue, fast, affordable, reliable residential and business internet. Unlimited internet only for $39.99. No annual contract, no modem rental fee.
worry-free internet and savings are just click away. Sign up today with gorock.ca, GOROGUE.ca, or call 647-273-3291, 647-273-3291.
कनाडा में तैयार करता ग्रीनिश नेचुरल हेल्थ के विटामिन और सप्लीमेंट्स न सिर्फ हेल्थ कनाडा से अप्रूव्ड है बल्कि हलाल और वीगन सर्टिफाइड भी हैं। ग्रीनिश नेचुरल हेल्थ के किसी भी प्रोडक्ट में दूसरी कंपनियों की तरह जानवरों से हासिल करता अज्जा इस्तेमाल नहीं किए जाते। मजीद मालूमात या ऑर्डर के लिए आज ही अपनी करीबी फार्मेसी या www.greenish.com से रुजू कीजिए।
कोविड 19 ने हम सबकी जिंदगी को मुतासर किया है और वैक्सीन लगवाने की सबकी ज्यादा वजूहत हैं, जैसे किसी प्यारे को गले लगाना, टीम खेलों में हिस्सा